ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਜਗਿਆਸੂ ਸਾਰੇ ਧਾਰਮਿਕ ਕਰਮ ਕਿਰਿਆ ਕਰੇ ਅਤੇ ਇੱਕ ਸ਼ਬਦ ਦੀ ਕਮਾਈ ਨਾ ਕਰੇ ਤਾਂ ਕੀ ਹੁੰਦਾ ਹੈ, ਇਸ ਦਾ ਵਿਸਥਾਰ ਗੁਰਮੁਖ ਪਿਆਰਿਆਂ ਨੇ ਅੱਜ ਦੇ ਗੁਰਬਾਣੀ ਵਿਚਾਰ ਦੇ ਲੇਖ ਵਿੱਚ ਦਰਸਾਇਆ ਹੈ। ਆਓ ਪਿਆਰ ਨਾਲ ਸਰਵਣ ਕਰੀਏ। ਹਨੇਰੀ ਦੀ ਕੋਈ ਹਸਤੀ ਨਹੀਂ ਹੈ, ਸੂਰਜ ਦੀ ਅਣਹੋਂਦ ਵਿੱਚ ਹੀ ਹਨੇਰਾ ਹੁੰਦਾ ਹੈ ਅਤੇ ਹਨੇਰੇ ਵਿੱਚ ਅਨੇਕਾਂ ਤਕਲੀਫਾਂ, ਠੋਕਰਾਂ, ਭੁਲੇਖੇ, ਦੁੱਖ, ਕਲੇਸ਼ ਆਦਿ ਆਉਂਦੇ ਹਨ। ਇਸ ਤੋਂ ਇਲਾਵਾ ਹਨੇਰੇ ਵਿੱਚ ਮੱਛਰ, ਕੀੜੇ, ਠੂਏ, ਸੱਪ ਆਦਿ ਅਨੇਕਾਂ ਹਾਨੀਕਾਰਕ ਜੀਵ ਜੰਤੂ ਪਲਦੇ ਹਨ ਅਤੇ ਉਹ ਆਪਣਾ ਦਾਅ ਲਾ ਕੇ ਮਨੁੱਖ ਨੂੰ ਡੰਗ ਮਾਰਦੇ ਹਨ। ਇਹ ਸਭ ਦੁੱਖ ਕਲੇਸ਼ ਇਸ ਲਈ ਹਨ ਕਿਉਂਕਿ ਮਨੁੱਖ ਨੂੰ ਹਨੇਰੇ ਵਿੱਚ ਨਜ਼ਰ ਨਹੀਂ ਆਉਂਦਾ। ਮਨੁੱਖ ਚਾਨਣ ਵਿੱਚ ਠੋਕਰਾਂ, ਭੁਲੇਖਿਆਂ, ਡੰਗ ਆਦਿ ਤੋਂ ਬਚ ਸਕਦਾ ਹੈ ਅਤੇ ਪ੍ਰਕਾਸ਼ ਦੀ ਹੋਂਦ ਵਿੱਚ ਜੇ ਕੋਈ ਜੀਵ ਜੰਤੂ ਅਚਨਚੇਤ ਹਮਲਾ ਕਰੇ ਤਾਂ ਉਸਦਾ ਮੁਕਾਬਲਾ ਵੀ ਕਰ ਸਕਦਾ ਹੈ। ਐਨ ਇਸੇ ਤਰ੍ਹਾਂ ਪ੍ਰਕਾਸ਼ ਰੂਪੀ ਤੱਤ ਸ਼ਬਦ ਤੋਂ ਬਿਨਾਂ ਜਾਂ ਮਾਇਕੀ ਭਰਮ ਦੇ ਹਨੇਰ ਵਿੱਚ ਸਾਡੇ ਮਨ, ਤਨ, ਬੁੱਧੀ ਉੱਤੇ ਅਗਿਆਨਤਾ ਰੂਪੀ ਸੂਖਮ ਕੁੱਪ ਹਨੇਰਾ ਛਾਇਆ ਰਹਿੰਦਾ ਹੈ ਜੋ ਕਿ ਉੱਪਰ ਦੱਸੇ ਅਸਥੂਲ ਹਨੇਰੇ ਤੋਂ ਕਈ ਗੁਣਾ ਜ਼ਿਆਦਾ ਮਨੁੱਖ ਨੂੰ ਭਟਕਾਉਂਦਾ ਹੈ। ਹਾਂਜੀ, ਇਹ ਅਗਿਆਨਤਾ ਰੂਪੀ ਸੂਖਮ ਕੁੱਪ ਹਨੇਰਾ ਉੱਪਰ ਦੱਸੇ ਅਸਥੂਲ ਹਨੇਰੇ ਤੋਂ ਕਈ ਗੁਣਾ ਜ਼ਿਆਦਾ ਮਨੁੱਖ ਨੂੰ ਭਟਕਾਉਂਦਾ ਹੈ ਅਤੇ ਹਾਨੀਕਾਰਕ ਹੈ। ਇਸ ਅਗਿਆਨਤਾ ਰੂਪੀ ਸੂਖਮ ਅੰਧ ਗੁਬਾਰ ਤੋਂ ਹੀ ਅਨੇਕਾਂ ਭੁਲੇਖੇ ਅਤੇ ਮਾਇਕੀ ਭਰਮ ਪੈਦਾ ਹੁੰਦੇ ਹਨ। ਦੂਜੇ ਲਫਜ਼ਾਂ ਵਿੱਚ ਤਤ ਸ਼ਬਦ ਦੇ ਅੰਤਰ ਆਤਮੇ ਪ੍ਰਕਾਸ਼ ਤੋਂ ਬਗੈਰ ਸਾਡਾ ਮਨ ਭਰਮ, ਦੁਬਦਾ, ਸਹਿਸਾ ਜਾਂ ਦੂਜੇ ਭਾਵ ਰੂਪੀ ਹਨੇਰ ਵਿੱਚ ਭਟਕਦਾ ਰਹਿੰਦਾ ਹੈ ਅਤੇ ਸਾਡੀਆਂ ਮਾਨਸਿਕ ਬਿਰਤੀਆਂ ਖਿੰਡੀਆਂ ਰਹਿੰਦੀਆਂ ਹਨ। ਬਿਨ ਸ਼ਬਦੇ ਪਰਮਾਈ ਹੈ ਦੁਬਦਾ ਡੋਬੇ ਪੂਰ। ਵਿਚਾਰਨ ਵਾਲੀ ਗੱਲ ਇਹ ਹੈ ਕਿ ਅਸੀਂ ਇਤਨੇ ਪਾਠ ਕੀਰਤਨ ਕਰਦਿਆਂ ਹੋਇਆਂ ਵੀ ਸ਼ਬਦ ਦੀ ਆਤਮਕ ਰੋਸ਼ਨੀ ਤੋਂ ਵਾਂਝੇ ਹਾਂ। ਦੂਜੇ ਲਫਜ਼ਾਂ ਵਿੱਚ ਇਹ ਸਭ ਕੁਝ ਕਰਦਿਆਂ ਵੀ ਸਾਡਾ ਰੋਜ਼ਾਨਾ ਜੀਵਨ ਗੁਰਬਾਣੀ ਦੇ ਆਸ਼ੇ ਦੇ ਐਨ ਉਲਟ ਹੈ। ਪਾਠ ਕੀਰਤਨ ਕਰਦਿਆਂ, ਸਭ ਕੁਝ ਕਰਦਿਆਂ ਸਾਡਾ ਰੋਜ਼ਾਨਾ ਜੀਵਨ ਗੁਰਬਾਣੀ ਦੇ ਆਸ਼ੇ ਦੇ ਐਨ ਉਲਟ ਹੈ ਅਤੇ ਅਸੀਂ ਰੋਜ਼ ਵਿਕਾਰਾਂ ਦੀਆਂ ਠੋਕਰਾਂ ਖਾਂਦੇ ਹੋਏ ਦੁਖੀ ਹੋ ਰਹੇ ਹਾਂ। ਗੁਰਬਾਣੀ ਵਿੱਚ ਬਿਨ ਸ਼ਬਦ ਅਤੇ ਸ਼ਬਦ ਸੁਰਤ ਬਿਨ ਵਾਲੀਆਂ ਪੰਕਤੀਆਂ, ਇਹ ਅਨੇਕਾਂ ਪੰਕਤੀਆਂ ਪੜ੍ਹਨ, ਸੁਣਨ, ਗਾਉਣ ਅਤੇ ਵਿਚਾਰ ਕਰਨ ਦੇ ਬਾਵਜੂਦ ਵੀ ਸਾਨੂੰ ਸ਼ਬਦ ਵਰਗੇ ਮਹੱਤਵਪੂਰਨ ਅਤੇ ਜ਼ਰੂਰੀ ਵਿਸ਼ੇ ਦੀ ਬਾਬਤ ਬੜੇ ਭੁਲੇਖੇ ਅਤੇ ਗਲਤ ਫਹਿਮੀਆਂ ਹਨ ਜਿਸ ਕਾਰਨ ਅਸੀਂ ਅਗਿਆਨਤਾ ਦੇ ਅੰਧਕਾਰ ਵਿੱਚ ਭਟਕਦੇ ਫਿਰਦੇ ਹਾਂ। ਇਸੇ ਲਈ ਇਹਨਾਂ ਪੰਕਤੀਆਂ ਅਥਵਾ ਹੋਰ ਅਨੇਕਾਂ ਪੰਕਤੀਆਂ ਦੀ ਅੰਤਰੀਵ ਭਾਵਨਾ ਅਤੇ ਅਹਿਮੀਅਤ ਤੋਂ ਅਸੀਂ ਅਣਜਾਣ, ਬੇਪਰਵਾਹ, ਬੇਫਿਕਰ, ਅਗਿਆਨੀ ਜਾਂ ਮਚਲੇ ਹੋਏ ਹਾਂ। ਇਸ ਦਾ ਕਾਰਨ ਇਹ ਹੈ ਕਿ ਅਸੀਂ ਸ਼ਬਦ ਨੂੰ ਸਿਰਫ ਅੱਖਰੀ ਸਰੂਪ ਤਾਂ ਹੀ ਸੀਮਤ ਕੀਤਾ ਹੋਇਆ ਹੈ ਅਤੇ ਇਸੇ ਲਈ ਗੁਰਬਾਣੀ ਦੇ ਅੱਖਰਾਂ ਦਾ ਪਾਠ, ਕਥਾ ਅਤੇ ਕੀਰਤਨ ਕਰਨ ਵਿੱਚ ਹੀ ਸੰਤੁਸ਼ਟ ਹਾਂ। ਫਿਰ ਦੁਹਰਾ ਦੇਈਏ ਕਿ ਅਸੀਂ ਸ਼ਬਦ ਨੂੰ ਸਿਰਫ ਅੱਖਰੀ ਸਰੂਪ ਤਾਂ ਹੀ ਸੀਮਤ ਕੀਤਾ ਹੋਇਆ ਹੈ, ਇਸੇ ਲਈ ਗੁਰਬਾਣੀ ਦੇ ਅੱਖਰਾਂ ਦਾ ਪਾਠ, ਕਥਾ ਅਤੇ ਕੀਰਤਨ ਕਰਨ ਵਿੱਚ ਹੀ ਸੰਤੁਸ਼ਟ ਹਾਂ। ਪਰ ਸ਼ਬਦ ਗੁਰਪੀਰਾ ਗਹਿਰ ਗੰਭੀਰਾ ਬਿਨ ਸ਼ਬਦੇ ਜਗ ਬੌਰਾਨੰਗ, ਇਸ ਪੰਕਤੀ ਅਨੁਸਾਰ ਨੁਕਤੇ ਵਾਲੀ ਗੱਲ ਤਾਂ ਸ਼ਬਦ ਦੇ ਅੰਤਰੀਵ ਅਨੁਭਵੀ ਆਤਮ ਗਿਆਨ ਜਾਂ ਪ੍ਰਕਾਸ਼ ਦੀ ਹੈ ਜਿਸ ਦੀ ਬਾਬਤ ਸਾਨੂੰ ਕਦੇ ਖਿਆਲ ਹੀ ਨਹੀਂ ਆਇਆ, ਲੋੜ ਹੀ ਨਹੀਂ ਪਾਸੀ। ਇਹੀ ਵਜ੍ਹਾ ਹੈ ਕਿ ਗੁਰਬਾਣੀ ਦੇ ਇਤਨੇ ਪਾਠ ਕੀਰਤਨ ਕਰਦਿਆਂ ਹੋਇਆਂ ਵੀ ਸਾਡੇ ਮਾਨਸਿਕ ਅਤੇ ਆਤਮਕ ਜੀਵਨ ਵਿੱਚ ਕੋਈ ਤਬਦੀਲੀ ਨਹੀਂ ਆ ਰਹੀ। ਜੇਕਰ ਸਹੀ ਮਾਇਨਿਆਂ ਵਿੱਚ ਗੁਰਬਾਣੀ ਅਥਵਾ ਸ਼ਬਦ ਦੀ ਅਨੁਭਵੀ ਵਿਚਾਰ ਕਰਕੇ ਸ਼ਬਦ ਸੁਰਤ ਦੀ ਕਮਾਈ ਕੀਤੀ ਜਾਵੇ ਤਾਂ ਆਤਮਕ ਜੀਵਨ ਵਿੱਚ ਅਵਸ਼ ਤਰੱਕੀ ਆਉਂਦੀ ਹੈ। ਪਰ ਐਸੇ ਜਨ ਵਿਰਲੇ ਆਉਂਦੇ ਹਨ ਜੋ ਇਹ ਕਮਾਈ ਕਰਦੇ ਹਨ। ਐਸੇ ਜਨ ਵਿਰਲੇ ਸੰਸਾਰੇ ਗੁਰਸ਼ਬਦ ਵਿਚਾਰੇ ਰਹੇ ਨਿਰਾਰੇ। ਇਸ ਨੁਕਤੇ ਨੂੰ ਸਮਝਣ ਲਈ ਹੇਠਲੀ ਮਿਸਾਲ ਦਿੱਤੀ ਜਾਂਦੀ ਹੈ ਕਿ ਸ਼ਬਦ ਲੈਂਪ ਦੀ ਜਗ ਰਹੀ ਲਾਟ ਵਾਂਗ ਹੈ, ਜਿਸ ਦੇ ਆਲੇ ਦੁਆਲੇ ਮਨ ਰੂਪੀ ਸ਼ੀਸ਼ੇ ਦੀ ਚਿਮਨੀ ਵਿਕਾਰਾਂ ਦੀ ਕਾਲਖ ਨਾਲ ਲੱਥ ਪੱਥ ਹੋਈ ਪਈ ਹੈ। ਸੋ ਸ਼ਬਦ ਤਾਂ ਆਪਣਾ ਪ੍ਰਕਾਸ਼ ਸਦਾ ਹੀ ਦਿੰਦਾ ਰਹਿੰਦਾ ਹੈ, ਪਰ ਕਾਲਖ ਕਰਕੇ ਮਨੁੱਖ ਸ਼ਬਦ ਦੇ ਪ੍ਰਕਾਸ਼ ਤੋਂ ਵਾਂਝਾ ਰਹਿੰਦਾ ਹੈ। ਚਿਮਨੀ ਦਾ ਸਾਰਿਆਂ ਨੂੰ ਪਤਾ ਹੈ ਕਿ ਚਿਮਨੀ ਦੇ ਉੱਤੇ ਇੱਕ ਸ਼ੀਸ਼ਾ ਹੁੰਦਾ ਹੈ, ਪਰ ਸ਼ੀਸ਼ੇ ਦੇ ਦੋ ਪਾਸੇ ਹੁੰਦੇ ਹਨ, ਇੱਕ ਲਾਟ ਵਾਲਾ ਪਾਸਾ, ਇੱਕ ਬਾਹਰਲਾ ਪਾਸਾ। ਜੇ ਅੰਦਰ ਵਾਲੇ ਪਾਸੇ ਕਾਲਖ ਲੱਗੀ ਹੋਵੇ ਅਤੇ ਬਾਹਰਲੋਂ ਅਸੀਂ ਸਾਫ਼ ਕਰੀਏ ਤਾਂ ਵੀ ਚਿਮਨੀ ਸਾਫ਼ ਨਹੀਂ ਆਉਂਦੀ। ਸੋ ਲੋੜ ਸਿਰਫ ਸ਼ਰਧਾ ਭਾਵਨੀ ਦੇ ਸਾਫ਼ ਕੱਪੜੇ ਨਾਲ ਮਨ ਰੂਪੀ ਚਿਮਨੀ ਦੀ ਅੰਦਰੂਨੀ ਕਾਲਖ ਨੂੰ ਦੂਰ ਕਰਨ ਦੀ ਹੈ। ਪਰ ਵੇਖਣ ਵਿੱਚ ਆਇਆ ਹੈ ਕਿ ਬਹੁਤ ਸਾਰੇ ਜਗਿਆਸੂ ਕੇਵਲ ਮਨ ਰੂਪੀ ਚਿਮਨੀ ਨੂੰ ਬਾਹਰੋਂ ਬਾਹਰੋਂ ਬੇਧਿਆਨੇ ਪਾਠ ਪੂਜਾ ਨਾਲ ਤਾਂ ਰੋਜ਼ ਸਾਫ਼ ਕਰਦੇ ਹਨ, ਪਰ ਕਾਲਖ ਅੰਦਰ ਹੋਣ ਕਰਕੇ ਚਿਮਨੀ ਸਾਫ਼ ਨਹੀਂ ਆਉਂਦੀ। ਧਿਆਨ ਦੇਣਾ ਜੀ, ਬਹੁਤ ਸਾਰੇ ਜਗਿਆਸੂ ਪਾਠ ਪੂਜਾ ਨਾਲ ਚਿਮਨੀ ਨੂੰ ਤਾਂ ਬਾਹਰੋਂ ਬਾਹਰੋਂ ਤਾਂ ਸਾਫ਼ ਕਰਦੇ ਹਨ, ਪਰ ਕਾਲਖ ਅੰਦਰ ਹੋਣ ਕਰਕੇ ਚਿਮਨੀ ਸਾਫ਼ ਨਹੀਂ ਆਉਂਦੀ ਅਤੇ ਨਾ ਹੀ ਸ਼ਬਦ ਦਾ ਪ੍ਰਕਾਸ਼ ਅਨੁਭਵ ਆਉਂਦਾ ਹੈ। ਤਾਂ ਤਾਂ ਸਪਸ਼ਟ ਹੋਇਆ ਕਿ ਸਾਵਧਾਨ ਇਕਾਗਰ ਚੀਤ ਅਤੇ ਸ਼ਰਧਾ ਭਾਵਨੀ ਨਾਲ ਸ਼ਬਦ ਦੀ ਕਮਾਈ ਕਰਨ ਨਾਲ ਹੀ ਸ਼ਬਦ ਦਾ ਪ੍ਰਕਾਸ਼ ਅਨੁਭਵ ਆਉਂਦਾ ਹੈ। ਪਰ ਜੋ ਸ਼ਬਦ ਨੂੰ ਬੁੱਝਦੇ, ਚੀਨਦੇ ਜਾਂ ਮੰਨਦੇ ਨਹੀਂ, ਗੁਰਬਾਣੀ ਉਹਨਾਂ ਬਾਰੇ ਇਉਂ ਕਟਾਖ ਕਰਦੀ ਹੈ। ਸ਼ਬਦ ਨਾ ਜਾਣੇ ਸੇ ਅੰਨੇ ਬੋਲੇ, ਸੇ ਕਿਤ ਆਏ ਸੰਸਾਰ, ਕਰਮ ਕਰੇ ਗੁਰ ਸ਼ਬਦ ਨਾ ਪਛਾਣੇ, ਮਰਜਨ ਮੈਂ ਵਾਰੋ ਵਾਰ। ਨਾ ਸ਼ਬਦ ਬੂਝੈ ਨਾ ਜਾਣੇ ਬਾਣੀ, ਮਨਮੁਖ ਅੰਧੇ ਦੁੱਖ ਵਿਹਾਣੀ। ਮੂਰਖ ਸ਼ਬਦ ਨਾ ਚੀਨਈ, ਸੂਝ ਬੂਝ ਨਹਿਕਾਏ। ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਿਆ ਹੈ ਕਿ ਸ਼ਬਦ ਦੀ ਵਿਚਾਰ ਅਥਵਾ ਕਮਾਈ ਤੋਂ ਬਗੈਰ ਸਾਡੀ ਮਨ ਰੂਪੀ ਚਿਮਨੀ ਸਾਫ਼ ਨਹੀਂ ਹੋ ਸਕਦੀ, ਅਤੇ ਇਸੇ ਤਰ੍ਹਾਂ ਅਸੀਂ ਸ਼ਬਦ ਦੇ ਪ੍ਰਕਾਸ਼ ਤੋਂ ਵਾਂਝੇ ਰਹਿੰਦੇ ਹਾਂ। ਤਾਂ ਤਾਂ ਆਪਣੇ ਹਿਰਦੇ ਦੇ ਅੰਦਰ ਇਮਾਨਦਾਰੀ ਨਾਲ ਆਪਣੇ ਆਪ ਨੂੰ ਪਰਖਣਾ ਅਤੇ ਘੋਖਣਾ ਹੈ ਕਿ ਕੀ ਉਸ ਉੱਚੇ ਸੁੱਚੇ ਜੀਉਂਦੇ ਜਾਗਦੇ ਰਸਮਈ ਰੁਣ ਚੁਣ ਲਾਉਂਦੇ ਅਨਹਦ ਸ਼ਬਦ ਤਤ ਸ਼ਬਦ ਦੀ ਹੋਂਦ ਨੂੰ ਅਸੀਂ ਵਿਚਾਰਿਆ, ਬੁੱਝਿਆ, ਪਹਿਚਾਨਿਆ, ਅਨੁਭਵ ਕੀਤਾ, ਮਾਣਿਆ, ਕਮਾਇਆ ਹੈ ਕਿ ਨਹੀਂ। ਕੀ ਕੋਈ ਅਕਹਿ ਹੈ ਪ੍ਰੀਤ ਪ੍ਰੇਮ ਰਸ ਚਾਉ ਅਤੇ ਸੁੱਖ ਸ਼ਾਂਤੀ ਵਾਲਾ ਜੀਵਨ ਬਤੀਤ ਕਰਦੇ ਹਾਂ ਕਿ ਨਹੀਂ। ਕੀ ਇਹ ਜਾਗਤ ਜੋਤ ਸਾਡੇ ਅੰਦਰ ਨਿਸਬਾਸਰ ਜਗਦੀ ਹੈ ਕਿ ਨਹੀਂ, ਭਾਵ ਉਹ ਜਿਹੜਾ ਸ਼ਬਦ ਦਾ ਪ੍ਰਕਾਸ਼ ਅੰਤਰਾਤਮੇ ਹੈ ਉਹ ਸਾਨੂੰ ਨਿਸਬਾਸਰ ਮਹਿਸੂਸ ਹੁੰਦਾ ਹੈ ਕਿ ਨਹੀਂ। ਕੀ ਅਨਹਦ ਸ਼ਬਦ ਸਾਡੇ ਅੰਦਰ ਗਜਿਆ ਹੈ ਕਿ ਨਹੀਂ। ਕੀ ਨਾਮ ਰਸ ਦੀ ਧੂਹ ਪੈਂਦੀ ਹੈ ਕਿ ਨਹੀਂ। ਜੇ ਨਹੀਂ ਤਾਂ ਸਮਝੋ ਕਿ ਗੁਰਬਾਣੀ ਵਿੱਚ ਛੁਪੇ ਹੋਏ ਅਨੁਭਵੀ ਤਤ ਸ਼ਬਦ ਅਥਵਾ ਨਾਮ ਨੂੰ ਅਜੇ ਤਾਈਂ ਅਸੀਂ ਵਿਚਾਰਿਆ ਹੀ ਨਹੀਂ, ਕਮਾਇਆ ਹੀ ਨਹੀਂ, ਮਾਣਿਆ ਹੀ ਨਹੀਂ। ਇਹਨਾਂ ਸਾਰੇ ਕਟਾਖਮਈ ਸਵਾਲਾਂ ਦਾ ਜਵਾਬ ਅਸੀਂ ਆਪਣੇ ਅੰਦਰ ਆਪ ਹੀ ਪ੍ਰਤੀਤ ਕਰਨਾ ਹੈ ਅਤੇ ਅਗਲੇਰੀ ਜੀਵਨ ਆਤਮਕ ਜੀਵਨ ਸੇਧ ਦੀ ਚੋਣ ਕਰਨੀ ਹੈ। ਜੇਕਰ ਅਸੀਂ ਗਊ ਨਾਲ ਆਪਣੇ ਅੰਦਰ ਝਾਤੀ ਮਾਰੀਏ ਤਾਂ ਪ੍ਰਤੱਖ ਤੌਰ 'ਤੇ ਇਹ ਪ੍ਰਗਟ ਹੋਵੇਗਾ ਕਿ ਉੱਚੀ ਸੁੱਚੀ ਸ਼ਬਦ ਸੁਰਤ ਲਿਵਲੀਨ ਵਾਲੀ ਗੁਰਮਤ ਅਵਸਥਾ ਦੀ ਬਾਬਤ ਸਾਨੂੰ ਦ੍ਰਿੜ ਵਿਸ਼ਵਾਸ ਹੀ ਨਹੀਂ ਆਇਆ। ਲੋੜ ਪਿਆਸ ਜਾਂ ਭੁੱਖੀ ਨਹੀਂ ਜਾਪੀ, ਅਨੁਭਵ ਹੀ ਨਹੀਂ ਕੀਤਾ। ਸੋ ਗੁਰਬਾਣੀ ਦੇ ਅਨੁਭਵੀ ਕਸਵੱਟੀ ਉੱਤੇ ਸਾਡੇ ਧਾਰਮਿਕ ਜੀਵਨ ਨੂੰ ਪਰਖਿਆ ਜਾਏ ਤਾਂ ਹੇਠ ਲਿਖੇ ਮਾਨਸਿਕ ਅਤੇ ਧਾਰਮਿਕ ਰੋਗਾਂ ਦੇ ਚਿੰਨ੍ਹ ਪ੍ਰਤੱਖ ਪ੍ਰਤੀਤ ਹੋਣਗੇ। ਧਿਆਨ ਦੇਣਾ ਜੀ, ਇੱਕ ਪਾਸੇ ਗੁਰਬਾਣੀ ਦੀ ਅਨੁਭਵੀ ਕਸਵੱਟੀ ਨੂੰ ਰੱਖੀਏ, ਦੂਜੇ ਪਾਸੇ ਆਪਣੇ ਮਨ ਨੂੰ ਫਿਰ ਪਰਖੀਏ ਤਾਂ ਹੇਠ ਲਿਖੇ ਧਾਰਮਿਕ ਜਿਹੜੇ ਰੋਗਾਂ ਦੇ ਚਿੰਨ੍ਹ ਹਨ ਉਹ ਪ੍ਰਤੱਖ ਪ੍ਰਤੀਤ ਹੋਣਗੇ। ਕੀ ਕਿ ਅਸੀਂ ਅੱਖਰੀ ਰੂਪ ਸ਼ਬਦ ਨੂੰ ਹੀ ਤਤ ਸ਼ਬਦ ਸਮਝੀ ਬੈਠੇ ਹਾਂ। ਦੂਸਰਾ, ਅਸੀਂ ਅੱਖਰੀ ਰੂਪ ਸ਼ਬਦ ਦੇ ਪਾਠ ਪੂਜਾ ਗਾਇਨ ਅਤੇ ਕਥਾ ਵਾਰਤਾ ਨੂੰ ਹੀ ਧਰਮ ਦੀ ਮੰਜ਼ਲ ਮੰਨੀ ਬੈਠੇ ਹਾਂ। ਧਿਆਨ ਦੇਣਾ ਜੀ, ਜੇ ਸਿਰਫ ਅੱਖਰੀ ਰੂਪੀ ਸ਼ਬਦ ਦੇ ਪਾਠ ਪੂਜਾ ਅਤੇ ਗਾਇਨ ਅਤੇ ਕਥਾ ਵਾਰਤਾ ਨੂੰ ਧਰਮ ਦੀ ਮੰਜ਼ਿਲ ਮੰਨੀ ਬੈਠਿਆਂ ਤਾਂ ਇਹ ਵੀ ਧਾਰਮਿਕ ਰੋਗ ਦਾ ਇੱਕ ਚਿੰਨ੍ਹ ਹੈ। ਤੀਸਰਾ, ਗੁਰਬਾਣੀ ਨੂੰ ਦਿਮਾਗ ਨਾਲ ਸਮਝ ਕੇ ਅਸੀਂ ਸੰਤੁਸ਼ਟ ਹਾਂ ਅਤੇ ਆਪਣੇ ਆਪ ਨੂੰ ਅੰਤਰੀਵ ਅਨੁਭਵੀ ਆਤਮਕ ਭਾਵਾਂ ਤੋਂ ਵਾਂਝੇ ਰੱਖਦੇ ਹਾਂ। ਚੌਥਾ, ਇਹ ਧਾਰਮਿਕ ਰੋਗਾਂ ਦੇ ਚਿੰਨ੍ਹ ਕਿ ਅੰਤਰਮੁਖੀ ਇਲਾਹੀ ਜੀਵਨ ਤੋਂ ਅਣਜਾਣ ਅਤੇ ਬੇਪਰਵਾਹ ਹੋ ਰਹੇ ਹਾਂ ਜਾਂ ਫਿਰ ਜਾਣ ਬੁੱਝ ਕੇ ਮਚਲੇ ਹੋਏ ਪਏ ਹਾਂ। ਪੰਜਵਾਂ, ਗੁਰਬਾਣੀ ਵਿੱਚ ਦਰਸਾਈਆਂ ਹੋਈਆਂ ਅਨੁਭਵੀ ਅਵਸਥਾਵਾਂ ਨਾਮ, ਸ਼ਬਦ, ਲਿਵ, ਆਤਮਕ ਆਨੰਦ, ਮਹਾਂਰਸ ਅਨਹਦ ਧੁਨੀ ਤੋਂ ਅਸੀਂ ਕੋਰੇ ਹਾਂ। ਅਸੀਂ ਸਿਮਰਨ, ਸੇਵਾ, ਲਿਵ ਅਤੇ ਸ਼ਬਦ ਸੁਰਤ ਦੇ ਅਖਰੀ ਅਰਥ ਕੱਢ ਕੇ ਬਾਰਮੁਖੀ ਵਾਦ ਵਿਵਾਦਾਂ ਵਿਖੇਵਿਆਂ ਵਿੱਚ ਹੀ ਫਸੇ ਹੋਏ ਹਾਂ ਅਤੇ ਅੰਤਰਮੁਖੀ ਹੋਣ ਦਾ ਸਾਨੂੰ ਕਦੇ ਖਿਆਲ ਹੀ ਨਹੀਂ ਆਇਆ ਅਤੇ ਨਾ ਹੀ ਕੋਈ ਲੋੜ ਜਾਪਦੀ ਹੈ। ਇਸ ਤਰ੍ਹਾਂ ਅਸੀਂ ਇਹਨਾਂ ਬਾਹਰਲੇ ਕਰਮ ਕਾਂਡ ਦੇ ਸਾਧਨਾਂ ਨੂੰ ਹੀ ਮੰਜ਼ਿਲ ਮੰਨੀ ਬੈਠੇ ਹਾਂ ਅਤੇ ਇਸੇ ਵਿੱਚ ਹੀ ਸੰਤੁਸ਼ਟ ਹਾਂ। ਇਹ ਵੀ ਧਾਰਮਿਕ ਰੋਗ ਦਾ ਚਿੰਨ੍ਹ ਹੈ ਕਿ ਅਸੀਂ ਇਹਨਾਂ ਬਾਹਰਲੇ ਧਰਮ ਦੇ ਕਰਮ ਕਾਂਡਾਂ ਨੂੰ ਹੀ ਮੰਜ਼ਿਲ ਮੰਨੀ ਬੈਠੇ ਹਾਂ ਅਤੇ ਇਸੇ ਵਿੱਚ ਹੀ ਸੰਤੁਸ਼ਟ ਹਾਂ। ਇਸ ਝੂਠੀ ਤਸੱਲੀ ਦੀ ਵਜ੍ਹਾ ਨਾਲ ਅਸੀਂ ਇਲਾਹੀ ਪ੍ਰਕਾਸ਼ ਦੀਆਂ ਬਰਕਤਾਂ ਤੋਂ ਵਾਂਝੇ ਰਹਿੰਦੇ ਹਾਂ। ਅਸੀਂ ਇੰਨੇ ਸੁਖਰੈਣੀ ਹੋ ਗਏ ਹਾਂ ਕਿ ਆਪਣੇ ਨਿੱਤ ਦੇ ਧਾਰਮਿਕ ਕਰਮ ਕਾਂਡਾਂ ਤੋਂ ਇਲਾਵਾ ਹੋਰ ਕਿਸੇ ਕਿਸਮ ਦੀ ਘਾਲਣਾ ਕਰਨ ਨੂੰ ਤਿਆਰ ਹੀ ਨਹੀਂ ਅਤੇ ਨਾ ਹੀ ਸਾਡੇ ਕੋਲ ਸਮਾਂ ਹੈ, ਕਿਉਂਕਿ ਅਸੀਂ ਮੈਂ ਮੇਰੀ ਦੇ ਅਧੀਨ ਫਜ਼ੂਲ ਦੁਨਿਆਵੀ ਰੁਝੇਵੇਂ ਵਧਾ ਕੇ ਮਾਇਆ ਵਿੱਚ ਗਲਤਾਨ ਹੋ ਰਹੇ ਹਾਂ। ਅਸੀਂ ਆਪਣੀ ਬੁੱਧੀ ਆਪਣੀ ਤੀਖਣ ਬੁੱਧੀ ਨਾਲ ਸ਼ਬਦ ਦੇ ਦਿਮਾਗੀ ਗਿਆਨ ਨੂੰ ਤਾਂ ਸਮਝ ਲੈਂਦੇ ਹਾਂ ਪਰ ਅੰਤਰ ਆਤਮੇ ਅਨੁਭਵ ਤਾਈਂ ਪਹੁੰਚਣ ਲਈ ਅੰਤਰਮੁਖੀ ਹੋ ਕੇ ਅਟੁੱਟ ਨਾਮ ਸਿਮਰਨ ਅਤੇ ਸ਼ਬਦ ਦੀ ਕਮਾਈ ਕਰਨ ਤੋਂ ਜਾਣ ਬੁੱਝ ਕੇ ਕੰਨੀ ਕਤਰਾਉਂਦੇ ਹਾਂ ਜਾਂ ਮਚਲੇ ਹੋਏ ਰਹਿੰਦੇ ਹਾਂ। ਪ੍ਰੈਕਟੀਕਲ ਨਹੀਂ, ਫਿਰ ਦੁਹਰਾ ਦੇਈਏ ਕਿ ਅਸੀਂ ਆਪਣੀ ਤੀਖਣ ਬੁੱਧੀ ਨਾਲ ਸ਼ਬਦ ਦੇ ਦਿਮਾਗੀ ਗਿਆਨ ਨੂੰ ਤਾਂ ਸਮਝ ਲੈਂਦੇ ਹਾਂ ਪਰ ਅੰਤਰ ਆਤਮੇ ਅਨੁਭਵ ਤਾਈਂ ਪਹੁੰਚਣ ਲਈ ਜੋ ਅੰਤਰਮੁਖੀ ਹੋ ਕੇ ਅਟੁੱਟ ਨਾਮ ਸਿਮਰਨ ਅਤੇ ਸ਼ਬਦ ਦੀ ਕਮਾਈ ਕਰਨੀ ਪੈਂਦੀ ਹੈ ਉਸ ਤੋਂ ਜਾਣ ਬੁੱਝ ਕੇ ਕੰਨੀ ਕਤਰਾਉਂਦੇ ਹਾਂ ਜਾਂ ਮਚਲੇ ਹੋਏ ਰਹਿੰਦੇ ਹਾਂ। ਪਰ ਨਾਮ ਦੇ ਮਹਾਂਰਸ ਨੂੰ ਮਾਣਨ ਲਈ ਤਾਂ ਅਤਿਅੰਤ ਮਿਹਨਤ ਅਤੇ ਘਾਲਣਾ ਦੀ ਲੋੜ ਹੈ। ਧਿਆਨ ਦੇਣਾ ਜੀ, ਨਾਮ ਦੇ ਮਹਾਂਰਸ ਨੂੰ ਮਾਣਨ ਲਈ ਤਾਂ ਅਤਿਅੰਤ ਮਿਹਨਤ ਅਤੇ ਘਾਲਣਾ ਦੀ ਲੋੜ ਹੈ। ਕੋਈ ਵਿਰਲੇ ਭਾਗਾਂ ਵਾਲੇ ਗੁਰਮੁਖ ਜਨ ਜਿਨ੍ਹਾਂ ਨੂੰ ਸੱਚੀ ਸੁੱਚੀ ਜਿਉਂਦੀ ਜਾਗਦੀ ਸ਼ਬਦ ਸੁਰਤ ਵਿੱਚ ਪਰੋਤੀ ਹੋਈ ਸਤਸੰਗਤ ਪ੍ਰਾਪਤ ਹੋਈ ਹੈ ਅਤੇ ਜਿਨ੍ਹਾਂ ਦੇ ਕੋਮਲ ਨਿਰਮਲ ਹਿਰਦਿਆਂ ਨੇ ਗੁਰਬਾਣੀ ਅਤੇ ਸ਼ਬਦ ਦੀ ਚੋਟ ਖਾਧੀ ਹੈ ਉਹੀ ਸ਼ਨਾਮ ਅਭਿਆਸ ਕਮਾਈ ਵਿੱਚ ਲੱਗਦੇ ਹਨ ਅਤੇ ਉਹਨਾਂ ਦੀ ਸੁਰਤੀ ਸ਼ਬਦ ਨੂੰ ਵਿਚਾਰ ਚੀਨ ਸੀਜ ਪਹਿਚਾਣ ਕੇ ਆਪਣੇ ਜੀਵਨ ਦੇ ਅਸਲੀ ਆਤਮਕ ਸੇਧ ਲੈ ਕੇ ਟੀਸੀ ਜਾਂ ਮੰਜ਼ਿਲ 'ਤੇ ਪਹੁੰਚਦੀ ਹੈ। ਪਰ ਇਹੋ ਜਿਹੇ ਬਖਸ਼ੇ ਹੋਏ ਗੁਰਮੁਖ ਪਿਆਰੇ ਵਿਰਲੇ ਹੀ ਹੁੰਦੇ ਹਨ। ਵਿਰਲੇ ਕੋ ਗੁਰ ਸ਼ਬਦ ਬੁਝਾਏ, ਗੁਰ ਕਾ ਸ਼ਬਦ ਕੋ ਵਿਰਲਾ ਬੂਝੈ, ਐਸੇ ਜਨ ਵਿਰਲੇ ਸੰਸਾਰੇ, ਗੁਰ ਸ਼ਬਦ ਵਿਚਾਰੇ ਰਹੇ ਨਿਰਾਰੇ, ਗੁਰਮੁਖ ਵਿਰਲਾ ਕੋਈ ਬੂਝੈ, ਸ਼ਬਦੇ ਰਿਹਾ ਸਮਾਈ। ਇਸੇ ਤਰ੍ਹਾਂ ਸ਼ਬਦ ਦੇ ਸੁਣਨ ਦੀ ਬਾਬਤ ਵੀ ਦਿਮਾਗੀ ਭੁਲੇਖੇ ਪਏ ਹੋਏ ਹਨ। ਜਿਸ ਤਰ੍ਹਾਂ ਕਿ ਇਸ ਲੇਖ ਦੇ ਪਿਛਲਿਆਂ ਭਾਗਾਂ ਵਿੱਚ ਦੱਸਿਆ ਗਿਆ ਹੈ ਕਿ ਸਾਡੇ ਹਰ ਇੱਕ ਸੂਖਮ ਖਿਆਲ ਦਾ ਸੋਮਾ ਸਾਡਾ ਮਨ ਅਤੇ ਸੀਮਤ ਬੁੱਧੀ ਹੈ ਜਿਸ ਦਾ ਪ੍ਰਗਟਾਵ ਅਸਥੂਲ ਅੱਖਰਾਂ ਜਾਂ ਬੋਲੀ ਵਿੱਚ ਕੀਤਾ ਜਾਂਦਾ ਹੈ ਅਤੇ ਇਹਨਾਂ ਅੱਖਰਾਂ ਵਾਲੇ ਖਿਆਲਾਂ ਜਾਂ ਭਾਵਨਾਵਾਂ ਨੂੰ ਸਾਡੀ ਬੁੱਧੀ ਸਮਝਦੀ ਅਤੇ ਘੋਖਦੀ ਹੈ। ਪਰ ਗੁਰਬਾਣੀ ਤੁਰੋਂ ਆਤਮਕ ਮੰਡਲਾਂ ਵਿੱਚੋਂ ਉਪਜੀ ਹੋਣ ਕਰਕੇ ਇਹ ਸਾਡੀ ਸੀਮਤ ਬੁੱਧੀ ਦੀ ਸਮਝ ਦੀ ਪਕੜ ਤੋਂ ਪਰੇ ਹੈ। ਇਸ ਇਲਾਹੀ ਗੁਰਬਾਣੀ ਨੂੰ ਅਨੁਭਵ ਦੁਆਰਾ ਹੀ ਸਮਝਿਆ, ਸੀਝਿਆ, ਜਾਣਿਆ, ਚੀਨਿਆ, ਪਹਿਚਾਨਿਆ ਜਾਂ ਵਿਚਾਰਿਆ ਜਾ ਸਕਦਾ ਹੈ। ਸ਼ਬਦ ਚੀਨ ਸੁਖ ਪਾਇਆ ਸੱਚੇ ਨਾਏ ਪਿਆਰ, ਸਤਿਗੁਰ ਸੇਵਨ ਆਪਣਾ ਗੁਰ ਸ਼ਬਦੀ ਵਿਚਾਰ, ਸ਼ਬਦ ਚੀਨ ਤਿਖ ਉਤਰੈ ਮਨ ਲੈ ਰਜਾਏ, ਸੋ ਜਦ ਤਾਈਂ ਸਾਡੀ ਸੁਰਤੀ ਬਿਰਤੀ ਬਾਰਮੁਖੀ ਹੈ, ਅਸੀਂ ਇਹਨਾਂ ਸਰੀਰਕ ਕੰਨਾਂ ਨਾਲ ਸ਼ਬਦ ਅਥਵਾ ਗੁਰਬਾਣੀ ਵੀ ਸੁਣਨੀ ਹੈ। ਧਿਆਨ ਦੇਣਾ ਜੀ, ਇਸਦਾ ਮਤਲਬ ਇਹ ਨਹੀਂ ਕਿ ਬਾਰਮੁਖੀ ਕਰਮ ਕਿਰਿਆ ਨਹੀਂ ਕਰਨੀਆਂ। ਜਦ ਤਾਈਂ ਸਾਡੀ ਸੁਰਤੀ ਬਿਰਤੀ ਬਾਰਮੁਖੀ ਹੈ, ਅਸੀਂ ਇਹਨਾਂ ਸਰੀਰਕ ਕੰਨਾਂ ਨਾਲ ਸ਼ਬਦ ਅਥਵਾ ਗੁਰਬਾਣੀ ਸੁਣਨੀ ਹੈ, ਪਰ ਇਸ ਦੇ ਨਾਲ ਨਾਲ ਸੁਰਤ ਦੁਆਰਾ ਸ਼ਬਦ ਦੀ ਕਮਾਈ ਦਾ ਅਭਿਆਸ ਵੀ ਕਰਨਾ ਹੈ। ਅਤੇ ਜਦ ਸ਼ਬਦ ਸੁਰਤ ਦੇ ਮੇਲ ਦੁਆਰਾ ਸਾਡੀ ਸੁਰਤੀ ਬਿਰਤੀ ਅੰਤਰਮੁਖੀ ਹੋ ਜਾਵੇ, ਤਾਂ ਸਾਡੇ ਅੰਤਰ ਆਤਮੇ ਅਨੁਭਵ ਵਿੱਚ ਉਹ ਸ਼ਬਦ ਦੀ ਅਨਹਦ ਧੁਨੀ ਸੁਣਾਈ ਦਿੰਦੀ ਹੈ, ਜਿਸ ਨੂੰ ਗੁਰਬਾਣੀ ਵਿੱਚ ਸ਼ਬਦ ਧੁਨੀ, ਅਨਹਦ ਧੁਨੀ, ਅਨਹਦ ਚੁਨਕਾਰ, ਅਨਹਦ ਨਾਦ, ਅਨਹਦ ਨਾਮ ਕਿਹਾ ਦੱਸਿਆ ਗਿਆ ਹੈ, ਜਿਸ ਤਰ੍ਹਾਂ ਕਿ ਹੇਠ ਲਿਖੀਆਂ ਪੰਕਤੀਆਂ ਵਿੱਚ ਦਰਜ ਹੈ। ਦਸਵੇਂ ਨਿਜ ਘਰ ਵਾਸਾ ਪਾਏ, ਉੱਥੇ ਅਨਹਦ ਸ਼ਬਦ ਵਜੈ ਦਿਨ ਰਾਤੀ ਗੁਰਮਤੀ ਸ਼ਬਦ ਸੁਣਾਵਣਿਆ। ਪਿਰ ਰਸਾਲੂ ਤਾਂ ਮਿਲੈ ਜਾਂ ਗੁਰ ਕਾ ਸ਼ਬਦ ਸੁਣੀ, ਚਿਮ ਚਿਮ ਵਰਸੈ ਅੰਮ੍ਰਿਤ ਤਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਸ਼ਬਦ ਸੁਣੀਐ, ਸ਼ਬਦ ਬੁਝੀਐ, ਸੱਚ ਰਹੇ ਲਿਵਲਾਏ। ਸੋ ਸਾਡੇ ਸਰੀਰਕ ਕੰਨ ਤਾਂ ਸਿਰਫ ਬੋਲੀ ਅਤੇ ਅਖਰੀ ਸ਼ਬਦ ਨੂੰ ਹੀ ਸੁਣ ਸਕਦੇ ਹਨ, ਪਰ ਆਤਮਕ ਅਨਹਦ ਧੁਨੀ ਜਾਂ ਅਨਹਦ ਸ਼ਬਦ ਸੁਣਨ ਤੋਂ ਅਸਮਰੱਥ ਹਨ। ਧਿਆਨ ਦੇਣਾ ਜੀ, ਇਹ ਜਿਹੜੇ ਸਾਡੇ ਸਰੀਰਕ ਕੰਨ ਹਨ, ਇਹ ਆਤਮਕ ਅਨਹਦ ਧੁਨੀ ਜਾਂ ਅਨਹਦ ਸ਼ਬਦ ਸੁਣਨ ਤੋਂ ਅਸਮਰੱਥ ਹਨ। ਇਹ ਤਾਂ ਅੰਤਰ ਆਤਮੇ ਅਨੁਭਵੀ ਖੇਲ ਹੈ, ਜੋ ਕਿ ਅੰਤਰਮੁਖੀ ਸਿਮਰਨ ਦੁਆਰਾ ਸ਼ਬਦ ਸੁਰਤ ਲਿਵਲੀਨ ਹੋ ਕੇ ਪ੍ਰਾਪਤ ਹੋ ਸਕਦੀ ਹੈ। ਪਰ ਅਫਸੋਸ ਦੀ ਗੱਲ ਹੈ ਕਿ ਅਸੀਂ ਗੁਰਬਾਣੀ ਵਿੱਚ ਦਰਸਾਏ ਅੰਤਰਮੁਖੀ ਸਿਮਰਨ ਦੁਆਰਾ ਸ਼ਬਦ ਸੁਰਤ ਲਿਵਲੀਨ ਦੇ ਤਾਕੀਦੀ ਹੁਕਮ ਤੋਂ ਬਿਲਕੁਲ ਬੇਖਬਰ, ਅਣਜਾਣ, ਅਵੇਸਲੇ, ਲਾਪਰਵਾਹ ਜਾਂ ਫਿਰ ਜਾਣ ਬੁੱਝ ਕੇ ਮਚਲੇ ਹੋਏ ਬੈਠੇ ਹਾਂ, ਅਤੇ ਬਾਰਮੁਖੀ ਮੁਰਦੇ ਫੋਕੇ ਰੁੱਖੇ ਸੁੱਖੇ ਸਾਧਨਾ ਵਿੱਚ ਹੀ ਸੰਤੁਸ਼ਟ ਹੋ ਕੇ ਫਸੇ ਹੋਏ ਹਾਂ। ਧਿਆਨ ਦੇਣਾ ਜੀ, ਜੇ ਅੰਤਰਮੁਖੀ ਹੋਣ ਦਾ ਉਪਰਾਲਾ ਨਹੀਂ ਕਰਦੇ ਤਾਂ ਮਹਾਂਪੁਰਖਾਂ ਨੇ ਇੱਥੇ ਲਿਖਿਆ ਬਾਰਮੁਖੀ ਕਰਮ ਕਿਰਿਆ ਵਿੱਚ ਫਸੇ ਹੋਏ ਹਾਂ। ਫਿਰ ਦੁਹਰਾ ਦੇਈਏ, ਅਫਸੋਸ ਦੀ ਗੱਲ ਹੈ ਕਿ ਅਸੀਂ ਗੁਰਬਾਣੀ ਵਿੱਚ ਦਰਸਾਏ ਅੰਤਰਮੁਖੀ ਸਿਮਰਨ ਦੁਆਰਾ ਸ਼ਬਦ ਸੁਰਤ ਲਿਵਲੀਨ ਦੇ ਤਾਕੀਦੀ ਹੁਕਮ ਤੋਂ ਬਿਲਕੁਲ ਬੇਖਬਰ, ਅਣਜਾਣ, ਅਵੇਸਲੇ, ਲਾਪਰਵਾਹ ਜਾਂ ਜਾਣਬੁੱਝ ਕੇ ਮਚਲੇ ਹੋਏ ਬੈਠੇ ਹਾਂ, ਅਤੇ ਬਾਰਮੁਖੀ ਮੁਰਦੇ ਫੋਕੇ ਰੁੱਖੇ ਸੁੱਕੇ ਸਾਧਨਾ ਵਿੱਚ ਹੀ ਸੰਤੁਸ਼ਟ ਹੋ ਕੇ ਫਸੇ ਹੋਏ ਹਾਂ। ਜਿਸ ਦਾ ਨਤੀਜਾ ਇਹ ਹੈ ਕਿ ਅਸੀਂ ਗੁਰਬਾਣੀ ਦੀ ਆਤਮਕ ਰੋਸ਼ਨੀ ਤੋਂ ਵਾਂਝੇ ਜਾ ਰਹੇ ਹਾਂ। ਗੁਰਬਾਣੀ ਅਥਵਾ ਸ਼ਬਦ ਦੇ ਜਗ ਚਾਨਣ ਨੂੰ ਅਸੀਂ ਸੋਹਣੇ ਸੋਹਣੇ ਕੀਮਤੀ ਰੁਮਾਲਿਆਂ ਵਿੱਚ ਲਪੇਟ ਕੇ ਬੰਦ ਰੱਖਿਆ ਹੋਇਆ ਹੈ, ਅਤੇ ਇਸ ਵਿਚਲੇ ਆਤਮ ਗਿਆਨ ਰੂਪੀ ਇਲਾਹੀ ਚਾਨਣ ਤੋਂ ਸਿਰਫ ਆਪਣੇ ਆਪ ਨੂੰ ਹੀ ਨਹੀਂ ਵਾਂਝਿਆ ਰੱਖਿਆ, ਬਲਕਿ ਜਗਤ ਨੂੰ ਵੀ ਇਹੋ ਜਿਹੇ ਉੱਚਮ ਉੱਚੇ, ਸੂਚਮ ਸੂਚੇ ਇਲਾਹੀ ਨਿਰਮਲ ਪ੍ਰਕਾਸ਼ ਤੋਂ ਸਖਣੇ ਰੱਖਿਆ ਹੈ। ਸੋ ਸਤਿਗੁਰਾਂ ਨੇ ਗੁਰਬਾਣੀ ਵਿੱਚ ਪਰਮਾਤਮਾ, ਗੁਰੂ, ਸ਼ਬਦ, ਨਾਮ, ਸਾਧ ਸੰਗ ਆਦਿ ਦੇ ਹਰ ਵਿਸ਼ੇ ਪ੍ਰਤੀ ਦੋਨੋਂ ਪੱਖੀ ਵਿਚਾਰ ਬਖਸ਼ੇ ਹਨ। ਇੱਕ ਪੱਖ ਵਿੱਚ ਤਾਂ ਸਤਿਗੁਰਾਂ ਨੇ ਪਰਮਾਤਮਾ, ਗੁਰੂ, ਸ਼ਬਦ, ਨਾਮ, ਸਾਧ ਸੰਗਤ ਦੇ ਲੜ ਲੱਗਣ ਲਈ ਪ੍ਰੇਰਣਾ ਕੀਤੀ ਹੈ, ਅਤੇ ਇਹਨਾਂ ਦੀਆਂ ਬਰਕਤਾਂ ਦਾ ਜ਼ਿਕਰ ਕਰਕੇ ਸ਼ਰਧਾ ਭਾਵਨੀ ਦਰਸਾਈ ਹੈ, ਅਤੇ ਦੂਸਰੇ ਪੱਖ ਵਿੱਚ ਇਹਨਾਂ ਤੋਂ ਬੇਮੁੱਖ ਹੋਣ ਕਰਕੇ ਜੋ ਤਕਲੀਫਾਂ ਅਤੇ ਦੁੱਖ ਭੋਗਣੇ ਪੈਂਦੇ ਹਨ ਉਹਨਾਂ ਦਾ ਵਿਸਥਾਰ ਸਹਿਤ ਜ਼ਿਕਰ ਕਰਕੇ ਤਾੜਨਾ ਕੀਤੀ ਹੈ। ਇਸ ਤਰ੍ਹਾਂ ਸਤਿਗੁਰਾਂ ਨੇ ਫਾਇਦੇ ਅਤੇ ਨੁਕਸਾਨ ਦ੍ਰਿੜ ਕਰਾ ਕੇ ਜਗਿਆਸੂ ਦੀ ਵਿਵੇਕ ਬੁੱਧੀ ਜਗਾਉਣ ਲਈ ਪ੍ਰੇਰਣਾ ਕੀਤੀ ਹੈ, ਅਤੇ ਸਹੀ ਆਤਮਕ ਜੀਵਨ ਸੇਧ ਦੀ ਚੋਣ ਆਸਾਨ ਅਤੇ ਸਪਸ਼ਟ ਕਰ ਦਿੱਤੀ ਹੈ। ਸੋ ਇਸ ਤੋਂ ਅੱਗੇ ਗੁਰਮੁਖ ਪਿਆਰਿਆਂ ਨੇ ਇਹ ਦਰਸਾਇਆ ਹੈ ਕਿ ਜੇ ਅਸੀਂ ਸ਼ਬਦ ਦੀ ਕਮਾਈ ਨਹੀਂ ਕਰਦੇ ਤਾਂ ਕੀ ਆਉਂਦਾ ਹੈ। ਸ਼ਬਦ ਦੀ ਅਨੁਭਵੀ ਵਿਚਾਰ ਤੋਂ ਬਗੈਰ ਮਨੁੱਖ ਹਮੇਸ਼ਾ ਦੁੱਖ ਭੋਗਦਾ ਰਹਿੰਦਾ ਹੈ, ਭਾਵੇਂ ਉਹ ਅਨੇਕਾਂ ਕਿਸਮ ਦੇ ਧਾਰਮਿਕ ਕਰਮ ਕਾਂਡ ਵੀ ਕਰਦਾ ਰਹੇ। ਧਿਆਨ ਦੇਣਾ ਜੀ, ਸ਼ਬਦ ਦੀ ਅਨੁਭਵੀ ਵਿਚਾਰ ਤੋਂ ਬਗੈਰ ਮਨੁੱਖ ਹਮੇਸ਼ਾ ਦੁੱਖ ਭੋਗਦਾ ਰਹਿੰਦਾ ਹੈ, ਭਾਵੇਂ ਉਹ ਅਨੇਕਾਂ ਕਿਸਮ ਦੇ ਧਾਰਮਿਕ ਕਰਮਕਾਂਡ ਵੀ ਕਰਦਾ ਰਹੇ। ਨਾਮ ਸੰਗ ਮਨ ਪ੍ਰੀਤ ਨਾ ਲਾਵੇ, ਕੋਟ ਕਰਮ ਕਰ ਤੋਂ ਨਰਕ ਜਾਵੇ। ਸ਼ਬਦ ਨਾ ਚੀਨੇ ਸਦਾ ਦੁੱਖ, ਹਰ ਦਰਗਹਿ ਪਤ ਖੋਏ। ਬਿਨ ਸ਼ਬਦ ਹੈ ਜਗ ਦੁਖੀਆ ਫਿਰੈ, ਮਨਮੁੱਖਾਂ ਨੂੰ ਗਈ ਖਾਏ। ਬਿਰਥਾ ਜਨਮ ਗਵਾਇਆ ਕਪਟੀ, ਬਿਨ ਸ਼ਬਦ ਹੈ ਦੁੱਖ ਪਾਵਣਿਆ। ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਭਾਓ, ਉਸ ਨੂੰ ਸੁਖ ਨਾ ਉਪਜੈ, ਭਾਵੇਂ ਸੌ ਗੇੜਾ ਆਵੋ ਜਾ। ਸ਼ਬਦ ਦੀ ਕਮਾਈ ਤੋਂ ਬਗੈਰ ਜਗਿਆਸੂ ਦੇ ਅਨੇਕਾਂ ਕਰਮ ਧਰਮ ਥਾਂ ਨਹੀਂ ਪੈਂਦੇ। ਧਿਆਨ ਦੇਣਾ ਜੀ, ਫਾਇਦਾ ਤਾਂ ਜੇ ਧਰਮ ਕਰਮ ਧਰਮ ਥਾਂ ਪੈਣ, ਪਰ ਸ਼ਬਦ ਦੀ ਕਮਾਈ ਤੋਂ ਬਗੈਰ ਜਗਿਆਸੂ ਦੇ ਅਨੇਕਾਂ ਕਰਮ ਧਰਮ ਥਾਂ ਨਹੀਂ ਪੈਂਦੇ, ਅਤੇ ਉਹ ਭਰਮਾਂ ਦੇ ਜੰਗਲ ਵਿੱਚ ਭਟਕਦਾ ਰਹਿੰਦਾ ਹੈ। ਬਿਨ ਸ਼ਬਦ ਹੈ ਪਰਮਾਈ ਹੈ ਦੁਬਦਾ ਡੋਬੈ ਪੂਰ, ਕਰਣੀ ਕਾਰ ਧੁਰੋਂ ਫੁਰਮਾਈ, ਬਿਨ ਸ਼ਬਦ ਹੈ ਕੋ ਥਾਂ ਨਾ ਪਾਈ। ਬਿਨ ਗੁਰ ਸ਼ਬਦ ਹੈ ਮੁਕਤ ਨਾ ਹੋਈ, ਪਰ ਪੰਚ ਕਰ ਪਰਮਾਈ ਹੈ। ਸ਼ਬਦ ਤੋਂ ਬਿਨਾਂ ਆਉਣ ਜਾਣ ਜਾਂ ਜੰਮਣ ਮਰਨ ਨਹੀਂ ਕੱਟਿਆ ਜਾ ਸਕਦਾ, ਅਤੇ ਜੀਵ ਅਨੇਕਾਂ ਜੂਨਾਂ ਵਿੱਚ ਭਟਕਦਾ ਰਹਿੰਦਾ ਹੈ। ਸ਼ਬਦ ਨਾ ਪੀਜੈ ਸਾਕਤਾ, ਦੁਰਮਤ ਆਵਣ ਜਾਣ। ਬਿਨ ਸ਼ਬਦ ਦੇ ਅੰਤਰ ਅਨੇਰਾ, ਨਾ ਵਸਤ ਲਹਿ ਨਾ ਚੂਕੈ ਫੇਰਾ। ਬਿਨ ਗੁਰ ਸ਼ਬਦ ਨਾ ਛੂਟੇ, ਬਿਨ ਗੁਰ ਸ਼ਬਦ ਨਾ ਛੂਟੇ ਹੀ ਭਰਮ ਆਵੇ ਜਾਏ। ਸਤਿਗੁਰ ਜਿਨ੍ਹਾਂ ਨਾ ਸੇਵਿਓ, ਸ਼ਬਦ ਨਾ ਲੱਗੋ ਪਿਆਰ, ਫਿਰ ਜੂਨੀ ਪਾਈ ਹੈ ਵਿਸ਼ਟਾ ਸਦਾ ਖੁਆਰ। ਸਾਧ ਸੰਗਤ ਗੁਰ ਸ਼ਬਦ ਵਿਣ, ਲੱਖ 84 ਜੂਨ ਪਵਾਵੇ। ਭਾਵੇਂ ਕੋਈ ਅਨੇਕਾਂ ਧਾਰਮਿਕ ਸਾਧਨ ਅਪਣਾਉਂਦਾ ਫਿਰੇ, ਪਰ ਸ਼ਬਦ ਦੀ ਕਮਾਈ ਤੋਂ ਬਗੈਰ ਇਹ ਜਮ ਕਾਲ ਜਾਂ ਮੌਤ ਦਾ ਸੰਤਾਪ ਅਤੇ ਡਰ ਇਹ ਮਨ ਵਿੱਚੋਂ ਨਿਕਲ ਨਹੀਂ ਸਕਦਾ। ਜਮ ਮਗਬਾਦਾ ਚੋ ਖਾਏ ਚੋਟਾਂ, ਸ਼ਬਦ ਬਿਨ ਬੇਤਾਲੇ। ਬਿਨ ਸ਼ਬਦੇ ਪੈਰਤ ਆ ਸਭ ਜੋਈ, ਜਮਕਾਲ ਜੀਓ। ਜੋਗੀ ਕਾਪੜੀਆ ਸਿਰਖੂ ਤੇ, ਬਿਨ ਸ਼ਬਦੇ ਗਲ ਫਾਸੀ। ਜਬ ਲਗ ਸ਼ਬਦ ਭੇਦ ਨਹੀਂ ਆਇਆ, ਤਬ ਲਗ ਕਾਲ ਸੰਤਾਏ। ਸ਼ਬਦ ਤੋਂ ਬਗੈਰ ਮਨੁੱਖ ਅੰਦਰੋਂ ਬਾਹਰੋਂ ਔਗਣਾਂ ਪਾਪਾਂ ਭੈੜੇ ਕਰਮਾਂ ਅਤੇ ਤ੍ਰਿਸ਼ਨਾ ਦੇ ਕਾਰਨ ਤਪ ਤਪ ਕੇ ਖਪਦਾ ਰਹਿੰਦਾ ਹੈ। ਇਹਨਾਂ ਵਿਕਾਰਾਂ ਕਰਕੇ ਉਹ ਸੱਚੇ ਮਾਰਗ ਤੋਂ ਭਟਕ ਜਾਂਦਾ ਹੈ। ਮਨਮੁਖ ਅੰਧਾ ਤਪ ਤਪ ਖਪੈ, ਬਿਨ ਸ਼ਬਦੇ ਸ਼ਾਂਤ ਨਾ ਆਈ। ਗੁਰ ਕਾ ਸ਼ਬਦ ਵਿਸਾਰਿਆ ਦੂਜੇ ਭਾਏ ਰਚਨ, ਤਿਸ਼ਨਾ ਭੁੱਖ ਨਾ ਉਤਰੈ ਅੰਧਿਨ ਜਲਤ ਫਿਰਨ। ਰੰਗ ਨਾ ਰਾਤਾ ਰਸ ਨਹੀਂ ਮਾਤਾ, ਬਿਨ ਗੁਰ ਸ਼ਬਦ ਹੈ ਜਲ ਬਲ ਤਾਤਾ। ਬਿਨ ਸ਼ਬਦ ਹੈ ਜਗ ਭੁੱਲਦਾ ਫਿਰਦਾ, ਦਰਗਹਿ ਮਿਲੈ ਸਜਾਏ। ਸ਼ਬਦ ਦੇ ਪ੍ਰਕਾਸ਼ ਤੋਂ ਬਿਨਾਂ ਜੀਵਨ ਵਿੱਚ ਅੰਧ ਗੁਬਾਰ ਅਥਵਾ ਭਰਮ ਛਾਇਆ ਰਹਿੰਦਾ ਹੈ, ਅਤੇ ਬੁੱਧੀ ਵਿਵੇਕਹੀਨ ਹੋ ਜਾਂਦੀ ਹੈ, ਅਤੇ ਉਸਨੂੰ ਮਾੜੇ ਚੰਗੇ ਬਿਖ ਅੰਮ੍ਰਿਤ ਦੀ ਪਹਿਚਾਣ ਨਹੀਂ ਰਹਿੰਦੀ। ਕਿਉਂ? ਅਸੀਂ ਗਲਤ ਕਰਮਾਂ ਵਿੱਚ ਫਸੇ ਰਹਿੰਦੇ ਹਾਂ, ਕਿਉਂਕਿ ਸ਼ਬਦ ਦੇ ਪ੍ਰਕਾਸ਼ ਤੋਂ ਬਿਨਾਂ ਸਾਡੀ ਬੁੱਧੀ ਵਿਵੇਕਹੀਨ ਹੋ ਜਾਂਦੀ ਹੈ, ਅਤੇ ਇਸਨੂੰ ਚੰਗੇ ਮਾੜੇ ਬਿਖ ਅੰਮ੍ਰਿਤ ਦੀ ਪਹਿਚਾਣ ਨਹੀਂ ਰਹਿੰਦੀ। ਬਾਜ ਗੁਰੂ ਗੁਬਾਰ ਹੈ ਬਿਨ ਸ਼ਬਦੇ ਬੂਝ ਨਾ ਪਾਏ। ਬਿਨ ਸ਼ਬਦੇ ਅੰਤਰ ਅਨੇਰਾ, ਨਾ ਵਸਲ ਹੈ ਨਾ ਚੂਕੈ ਫੇਰਾ। ਬਿਨ ਸ਼ਬਦੇ ਸਭ ਅੰਧ ਅੰਧੇਰਾ, ਗੁਰਮੁਖ ਕਿਸੈ ਬੁਝਾਏ ਦਾ। ਬਿਨ ਸ਼ਬਦੇ ਜਗ ਅਨੇਰ ਹੈ, ਸ਼ਬਦੇ ਪ੍ਰਗਟ ਹੋਏ। ਸ਼ਬਦ ਦੇ ਅਨੁਭਵੀ ਪ੍ਰਕਾਸ਼ ਤੋਂ ਬਗੈਰ ਮਾਇਕੀ ਅੰਧ ਗੁਬਾਰ ਭਰਮ ਤੇ ਦੁਬਦਾ ਉਪਜਦੀ ਹੈ, ਜਿਸ ਕਾਰਨ ਮਨੁੱਖ ਦੁਨਿਆਵੀ ਰਸਾਂ ਕਸਾਂ ਵਿੱਚ ਫਸਿਆ ਰਹਿੰਦਾ ਹੈ। ਸ਼ਬਦ ਵਿਸਾਰਨ ਤੇ ਨਾ ਠੌਰ ਨਾ ਠਾਉ, ਭਰਮੇ ਭੂਲੈ ਭਰਮ ਭੂਲੈ ਜਿਉ ਸੁੰਜੈ ਕਰ ਕਾਉ। ਮਨਮੁਖ ਭੂਲੈ ਬਿਖ ਲਗੇ ਅਹਿਲਾ ਜਨਮ ਗਵਾਇਆ, ਹਰ ਕਾ ਨਾਮ ਸਦਾ ਸੁਖ ਸਾਗਰ ਸਾਚਾ ਸ਼ਬਦ ਨਾ ਪਾਇਆ। ਸ਼ਬਦ ਦੇ ਅਨੁਭਵੀ ਪ੍ਰਕਾਸ਼ ਤੋਂ ਬਗੈਰ ਸਤਿਗੁਰ ਦੀ ਸ਼ਰਧਾ ਭਾਵਨੀ ਜਾਂ ਪ੍ਰਤੀਤ ਨਹੀਂ ਆਉਂਦੀ ਅਤੇ ਮਨੁੱਖੀ ਬੁੱਧੀ ਈਰਖਾ ਦੁਐਤ ਦੀ ਭਾਵਨਾ ਵਿੱਚ ਗਲਤਾਨ ਹੋ ਜਾਂਦੀ ਹੈ। ਇਸ ਤਰ੍ਹਾਂ ਮਾਨਸਿਕ ਤਣਾਅ ਬਣਿਆ ਰਹਿੰਦਾ ਹੈ। ਸਤਿਗੁਰ ਕੀ ਪ੍ਰਤੀਤ ਨਾ ਆਈ ਆ ਸ਼ਬਦ ਨਾ ਲਾਗੋ ਭਾਓ, ਸ਼ਬਦ ਹੈ ਸਾਧ ਨਾ ਆਇਆ, ਸ਼ਬਦ ਹੈ ਸਾਧ ਨਾ ਆਇਓ, ਸੱਚ ਨਾ ਲਾਗੋ ਭਾਓ, ਸਤਿਗੁਰ ਪਿਆਰਾ ਨਾ ਲੱਗਈ ਮਨ ਹਠ ਆਵੇ ਜਾਏ। ਬਿਨ ਸ਼ਬਦ ਹੈ ਸਭ ਦੂਜੇ ਲਾਗੇ ਦੇਖੋ ਹਿਰਦੈ ਵਿਚਾਰ। ਸ਼ਬਦ ਦੇ ਪ੍ਰਕਾਸ਼ ਤੋਂ ਬਿਨਾਂ ਨਾਮ ਦਾ ਰਸ ਨਹੀਂ ਆਉਂਦਾ ਅਤੇ ਹਿਰਦਾ ਆਤਮਕ ਆਨੰਦ ਤੋਂ ਵਾਂਝਾ ਰਹਿੰਦਾ ਹੈ। ਧਿਆਨ ਦੇਣਾ ਜੀ, ਸ਼ਬਦ ਦੇ ਪ੍ਰਕਾਸ਼ ਤੋਂ ਬਿਨਾਂ ਨਾਮ ਦਾ ਰਸ ਨਹੀਂ ਆਉਂਦਾ ਅਤੇ ਹਿਰਦਾ ਆਤਮਕ ਆਨੰਦ ਤੋਂ ਵਾਂਝਾ ਰਹਿੰਦਾ ਹੈ। ਬਿਨ ਸ਼ਬਦ ਹੈ ਰਸ ਨਾ ਆਊ ਆਵੇ ਆਉਦੂ, ਹੋਮੈ ਪਿਆਸ ਨਾ ਜਾਈ, ਰੰਗ ਨਾ ਰਾਤਾ ਰਸ ਨਹੀਂ ਮਾਤਾ, ਬਿਨ ਗੁਰ ਸ਼ਬਦ ਹੈ ਜਲ ਬਲਤਾਤਾ। ਸ਼ਬਦ ਹੀ ਨਾਂ ਉਪਜੇ ਅਨੁਸਾਰ ਸ਼ਬਦ ਤੋਂ ਹੀ ਨਾਮ ਉਪਜਦਾ ਹੈ। ਦੂਜੇ ਲਫਜ਼ਾਂ ਵਿੱਚ ਸ਼ਬਦ ਦੀ ਵਿਚਾਰ ਅਤੇ ਕਮਾਈ ਤੋਂ ਬਗੈਰ ਨਾਮ ਦੀ ਪ੍ਰਾਪਤੀ ਨਹੀਂ ਹੋ ਸਕਦੀ ਅਤੇ ਸ਼ਬਦ ਦਾ ਸਵਾਦ ਚੱਖਣ ਤੋਂ ਬਗੈਰ ਜੀਵ ਦਾ ਜੀਵਨ ਫਿੱਕਾ ਹੋ ਜਾਂਦਾ ਹੈ ਅਤੇ ਭਗਤੀ ਥਾਂ ਨਹੀਂ ਪੈਂਦੀ। ਧਿਆਨ ਦੇਣਾ ਜੀ, ਸ਼ਬਦ ਦੀ ਕਮਾਈ ਤੋਂ ਬਗੈਰ ਜੀਵ ਦੀ ਭਗਤੀ ਵੀ ਥਾਂ ਨਹੀਂ ਪੈਂਦੀ। ਬਿਨ ਸ਼ਬਦ ਹੈ ਨਾਮ ਨਾ ਪਾਏ ਕੋਈ, ਗੁਰ ਕਿਰਪਾ ਮਨ ਵਸਾਵਣਿਆ, ਸ਼ਬਦ ਹੈ ਸਾਧ ਨਾ ਆਇਓ ਨਾਮ ਨਾ ਲੱਗੋ ਪਿਆਰ, ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ, ਬਿਨ ਪ੍ਰੀਤੀ ਭਗਤ ਨਾ ਹੋਵਈ, ਬਿਨ ਸ਼ਬਦ ਹੈ ਥਾਂ ਨਾ ਪਾਏ, ਬਿਨ ਪ੍ਰੀਤੀ ਭਗਤ ਨਾ ਹੋਵਈ, ਬਿਨ ਸ਼ਬਦ ਹੈ ਥਾਂ ਨਾ ਪਾਏ। ਸੋ ਸ਼ਬਦ ਦੀ ਸੂਝ ਬੂਝ ਤੋਂ ਬਗੈਰ ਦੁਨੀਆਂ ਅਗਿਆਨਤਾ ਅਥਵਾ ਭਰਮ ਦੀ ਨੀਂਦ ਵਿੱਚ ਸੁੱਤੀ ਰਹਿੰਦੀ ਹੈ, ਜਿਸ ਕਾਰਨ ਉਹਨਾਂ ਦਾ ਅਮੋਲਕ ਜੀਵਨ ਅਜਾਈ ਚਲਾ ਜਾਂਦਾ ਹੈ। ਜਗ ਸੂਤਾ ਮਰ ਆਵੇ ਜਾਏ, ਬਿਨ ਗੁਰ ਸ਼ਬਦ ਨਾ ਸੋਜੀ ਪਾਏ, ਦੂਜੇ ਭਾਏ ਮੁੱਠੀ ਜੀਓ ਬਿਨ ਗੁਰ ਸ਼ਬਦ ਕਰਾਰੇ। ਬਹੁਤ ਸਾਰੇ ਲੋਕ ਸ਼ਾਂਤੀ ਅਤੇ ਆਤਮਕ ਤਰੱਕੀ ਲਈ ਅਨੇਕਾਂ ਧਾਰਮਿਕ ਕਰਮ ਕਿਰਿਆ ਕਰਦੇ ਹਨ, ਪਰ ਸ਼ਬਦ ਤੋਂ ਬਿਨਾਂ ਇਹ ਸਾਰੀ ਘਾਲਣਾ ਵਿਅਰਥ ਜਾਂਦੀ ਹੈ। ਸ਼ਬਦ ਤੋਂ ਬਿਨਾਂ ਇਹ ਸਾਰੀ ਘਾਲਣਾ ਵਿਅਰਥ ਜਾਂਦੀ ਹੈ ਅਤੇ ਉਹਨਾਂ ਦਾ ਕੋਈ ਕਾਰਜ ਨਹੀਂ ਸਵਰਦਾ। ਸਤਿਗੁਰ ਪੁਰਖ ਨਾ ਮੰਨਿਓ ਸ਼ਬਦ ਨਾ ਲੱਗੋ ਪਿਆਰ, ਇਸ਼ਨਾਨ ਦਾਨ ਜੇਤਾ ਕਰੇ ਦੂਜੇ ਪਾਏ ਖੁਆਰ, ਬਿਨ ਗੁਰ ਸ਼ਬਦ ਨਾ ਸਵਰਸ ਕਾਜਾ, ਸਦਾ ਕਾਰਜ ਸਚਨਾਮ ਸੁਹੇਲਾ, ਬਿਨ ਸ਼ਬਦੇ ਕਾਰਜ ਕਿਹਾ ਹੈ। ਹਰ ਮਨੁੱਖ ਸ਼ਾਂਤੀ ਪੂਰਵਕ ਸਫਲ ਜੀਵਨ ਬਿਤਾਉਣਾ ਚਾਹੁੰਦਾ ਹੈ, ਜਿਸ ਲਈ ਉਹ ਅਨੇਕਾਂ ਸੰਸਾਰਕ ਅਤੇ ਪਰਮਾਰਥਕ ਘਾਲਣਾ ਕਰਦਾ ਹੈ, ਪਰ ਸ਼ਬਦ ਤੋਂ ਬਿਨਾਂ ਮਨ ਦਾ ਟਿਕਾਉ ਜਾਂ ਸ਼ਾਂਤੀ ਨਹੀਂ ਮਿਲਦੀ ਅਤੇ ਮਨੁੱਖ ਆਪਣਾ ਹਲਤ ਪਲਤ ਗਵਾ ਕੇ ਅੰਤ ਨੂੰ ਪਸਮੈ ਕੀ ਢੇਰੀ ਹੋ ਜਾਂਦਾ ਹੈ। ਬਿਨ ਗੁਰ ਸ਼ਬਦ ਹੈ ਮਨ ਨਹੀਂ ਠਹੁਰਾ, ਮਨਮੁਖ ਅੰਧਾ ਤਪ ਤਪ ਖਪੈ, ਬਿਨ ਸ਼ਬਦ ਹੈ ਸ਼ਾਂਤ ਨਾ ਆਈ। ਸ਼ਬਦ ਵਿਸਾਰਨ ਤੇ ਨਾ ਠਹੁਰ ਨਾ ਠਾਉ, ਹਲਤ ਪਲਤ ਤਿਨੀ ਦੋਏ ਗਵਾਏ, ਦੁੱਖੈ ਦੁੱਖ ਵਿਹਾਣਿਆ, ਬਿਨ ਸ਼ਬਦ ਹੈ ਭਸਮੈ ਕੀ ਟੇਰੀ, ਖਿਉਂ ਖਿਉਂ ਰਲਾਏਂਦਾ। ਸ਼ਬਦ ਦੀ ਟੇਕ ਤੋਂ ਬਿਨਾਂ ਇਹ ਵਿਕਾਰਾਂ ਅਤੇ ਮਾਇਕੀ ਬੰਧਨਾਂ ਤੋਂ ਮੁਕਤੀ ਨਹੀਂ ਮਿਲ ਸਕਦੀ। ਲੱਖ ਚੌਰਾਸੀ ਫੇਰ ਪਿਆ, ਬਿਨ ਸ਼ਬਦ ਹੈ ਮੁਕਤ ਨਾ ਪਾਏ, ਬਿਨ ਗੁਰ ਸ਼ਬਦ ਨਾ ਛੂਟੀ ਹੈ ਦੇਖੋ ਵਿਚਾਰਾ, ਸਾਧ ਸ਼ਬਦ ਬਿਨ ਮੁਕਤ ਨਾ ਕੋਏ, ਬਿਨ ਗੁਰ ਸ਼ਬਦ ਹੈ ਮੁਕਤ ਨਾ ਹੋਈ, ਪਰਪੰਚ ਕਰ ਭਰਮਾਈ ਹੈ, ਬਿਨ ਗੁਰ ਸ਼ਬਦ ਮੁਕਤ ਨਹੀਂ ਕਬ ਹੀ, ਅੰਧਲੇ ਧੰਦ ਪਸਾਰਾ, ਸ਼ਬਦ ਮਰੈ ਸੋਈ ਜਨ ਸਿੱਜੈ, ਬਿਨ ਸ਼ਬਦ ਹੈ ਮੁਕਤ ਨਾ ਹੋਈ। ਹਉਮੈ ਇਹ ਦੀਰਘ ਰੋਗ ਹੈ, ਇਸ ਹਉਮੈ ਦੇ ਭਰਮ ਵਿੱਚ ਹੀ ਜੀਵ ਮੈਂ ਮੇਰੀ ਵਿੱਚ ਫਸ ਕੇ ਅਨੇਕਾਂ ਦੁੱਖ ਕਲੇਸ਼ ਸਹਿੜ ਲੈਂਦਾ ਹੈ। ਭਾਵੇਂ ਮਨੁੱਖ ਇਸ ਹੋਮੇ ਦੇ ਕੰਢੇ ਨੂੰ ਕੱਢਣ ਲਈ ਅਨੇਕਾਂ ਧਾਰਮਿਕ ਕਰਮਕਾਂਡ ਕਰਦਾ ਹੈ, ਪਰ ਸ਼ਬਦ ਤੋਂ ਬੇਮੁੱਖ ਹੋ ਕੇ ਇਹ ਦੀਰਘ ਹੋਮੇ ਰੋਗ ਹਰਗਿਜ਼ ਦੂਰ ਨਹੀਂ ਹੋ ਸਕਦਾ। ਹਉ ਹਉ ਕਰਦੀ ਸਭ ਫਿਰੈ ਬਿਨ ਸ਼ਬਦ ਹੈ ਹਉ ਨਾ ਜਾਏ, ਇਹ ਕਾਇਆ ਰੋਗ ਭਰੀ ਬਿਨ ਸ਼ਬਦ ਹੈ ਦੁੱਖ ਹੋਮੇ ਰੋਗ ਨਾ ਜਾਏ, ਬਿਨ ਸ਼ਬਦ ਹੈ ਹੋਮੇ ਕਿਨੇ ਨਾ ਮਾਰੀ। ਸੋ ਸ਼ਬਦ ਦੇ ਜਹਾਜ਼ ਵਿੱਚ ਸੁਰਤੀ ਬੈਠ ਸਕਦੀ ਹੈ, ਇਸ ਜਹਾਜ਼ 'ਤੇ ਚੜ੍ਹੇ ਤੋਂ ਬਿਨਾਂ ਭਾਵ ਸਾਗਰ ਨਹੀਂ ਤਰਿਆ ਜਾ ਸਕਦਾ। ਬਿਨ ਸ਼ਬਦ ਪਿਆਰੇ ਕੌਣ ਦੁੱਤਰ ਤਾਰੇ ਮਾਇਆ ਮੋਹ ਖੁਆਈ, ਬਿਨ ਸ਼ਬਦ ਹੈ ਪਾਰ ਨਾ ਪਾਏ ਕੋਈ ਭਾਉਜਲ ਬਿਨ ਸ਼ਬਦ ਹੈ ਕਿਉਂ ਤਰੀਏ। ਸ਼ਬਦ ਦੇ ਅਨੁਭਵੀ ਪ੍ਰਕਾਸ਼ ਦੁਆਰਾ ਹੀ ਤਤ ਗਿਆਨ ਦੀ ਪ੍ਰਾਪਤੀ ਹੁੰਦੀ ਹੈ, ਅਤੇ ਸ਼ਬਦ ਤੋਂ ਬਗੈਰ ਹੋਰ ਕੱਚੀਆਂ ਦਿਮਾਗੀ ਫਿਲਾਸਫੀਆਂ ਦੀ ਫੋਕੀ ਕਥਨੀ ਬਤਨੀ ਇਹ ਸਭ ਵਿਅਰਥ ਹੈ। ਸ਼ਬਦ ਨਾ ਚੀਨੈ ਕਥਨੀ ਬਦਨੀ ਕਰੇ ਬਿਖਿਆ ਮਾਏ ਸਮਾਨ, ਸਿਮਰਤ ਸ਼ਾਸਤਰ ਪੜੇ ਮੁਨਕੇਤੇ ਬਿਨ ਸ਼ਬਦੈ ਸੁਰਤ ਨਾ ਪਾਈ। ਸੋ ਮਨ ਦੀ ਮੈਲ ਲਾਉਣ ਲਈ ਅਨੇਕਾਂ ਤੀਰਥਾਂ ਦੇ ਇਸ਼ਨਾਨ ਅਤੇ ਧਰਮ ਕਰਮ ਕੀਤੇ ਜਾਂਦੇ ਹਨ, ਪਰ ਸ਼ਬਦ ਦੀ ਅੰਤਰਮੁਖੀ ਕਮਾਈ ਤੋਂ ਬਗੈਰ ਮਨ ਦੀ ਮੈਲ ਨਹੀਂ ਉਤਰਦੀ, ਕਿਉਂਕਿ ਪਿੱਛੇ ਵੀ ਪੜਿਆ ਮਨ ਦੇ ਅੰਦਰੂਨੀ ਹਿੱਸੇ ਨੂੰ ਮੈਲ ਲੱਗੀ ਉਹ ਤਾਂ ਸ਼ਬਦ ਦੀ ਕਮਾਈ ਨਾਲ ਹੀ ਉਤਰੇਗੀ। ਬਿਨ ਸ਼ਬਦ ਹੈ ਮੈਲ ਨਾ ਉਤਰੇ ਮਰ ਜਨਮੈ ਹੋਏ ਖੁਆਰ, ਮਨਮੁਖ ਮੈਲ ਨਾ ਉਤਰੇ ਜਿਸ ਚਿਰ ਗੁਰ ਸ਼ਬਦ ਨਾ ਕਰੇ ਪਿਆਰ, ਬਿਨ ਸ਼ਬਦ ਹੈ ਨਹੀਂ ਉਤਰੇ ਮੈਲ। ਸੋ ਸ਼ਬਦ ਦੇ ਸ਼ਬਦ ਸੁਰਤ ਦੇ ਮੇਲ ਤੋਂ ਬਗੈਰ ਅਸੀਂ ਆਤਮਕ ਤੌਰ 'ਤੇ ਅੰਨੇ ਬੋਲੇ ਹਾਂ ਅਤੇ ਮਾਇਆ ਦੀਆਂ ਠੋਕਰਾਂ ਖਾ ਖਾ ਕੇ ਦੁਖੀ ਹੁੰਦੇ ਰਹਿੰਦੇ ਹਾਂ। ਬਿਨ ਸ਼ਬਦ ਹੈ ਆਪ ਨਾ ਜਾ ਪਈ ਸਭ ਅੰਧੀ ਭਾਈ, ਬਿਨ ਸ਼ਬਦ ਹੈ ਸੁਣੀਏ ਨਾ ਦੇਖੀਏ ਜਗ ਬੋਲਾ ਅੰਨਾ ਪਰਮਾਏ, ਸ਼ਬਦ ਨਾ ਜਾਣੇ ਸੇ ਅੰਨੇ ਬੋਲੇ ਸੇ ਕਿਤ ਆਏ ਸੰਸਾਰ, ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣਾਈ ਬੋਰੋਲ ਕਚੋਲਾ। ਸ਼ਬਦ ਤੋਂ ਬਿਨਾਂ ਇਹ ਹੀਰੇ ਜੈਸਾ ਜਨਮ ਕੋਡੀ ਬਦਲੇ ਅਜਾਈ ਚਲਾ ਜਾਂਦਾ ਹੈ। ਸੱਚਾ ਸ਼ਬਦ ਨਾ ਪਛਾਣਿਓ ਸੁਪਨਾ ਗਿਆ ਵਿਹਾਏ, ਸੁੰਜੈ ਘਰ ਕਾ ਪਾਉਣਾ ਜਿਉਂ ਆਇਆ ਤਿਉਂ ਜਾਏ, ਬਿਨ ਸ਼ਬਦ ਹੈ ਸਭ ਜਗ ਬੋਰਾਨਾ ਬਿਰਥਾ ਜਨਮ ਗਵਾਇਆ। ਸਾਧ ਸੰਗਤ ਵਿੱਚ ਸ਼ਬਦ ਦੀ ਅਟੁੱਟ ਕਮਾਈ ਤੋਂ ਬਗੈਰ ਆਤਮਕ ਅਡੋਲਤਾ ਪ੍ਰਾਪਤ ਨਹੀਂ ਹੋ ਸਕਦੀ। ਧਿਆਨ ਦੇਣਾ ਜੀ, ਸ਼ਬਦ ਦੀ ਅਟੁੱਟ ਕਮਾਈ ਤੋਂ ਬਗੈਰ ਆਤਮਕ ਅਡੋਲਤਾ ਇਹ ਪ੍ਰਾਪਤ ਨਹੀਂ ਹੋ ਸਕਦੀ। ਬਿਨ ਸ਼ਬਦ ਹੈ ਥਿਰਕੋ ਨਹੀਂ ਬੂਝੈ ਸੁਖ ਹੋਈ, ਸਾਧ ਸੰਗਤ ਗੁਰ ਸ਼ਬਦ ਵਿਣ ਥਾਂ ਨਾ ਪਾਏਨ ਭਲੇ ਭਲੇਰੇ। ਸਤਿਗੁਰਾਂ ਨੇ ਮਨੁੱਖ ਨੂੰ ਬਾਰ ਬਾਰ ਇਹ ਦਰੜਾਇਆ ਹੈ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਪਰ ਆਪਣਾ ਆਪਾ ਇਹ ਗੁਰਸ਼ਬਦ ਅਤੇ ਸਾਧ ਸੰਗਤ ਤੋਂ ਬਿਨਾਂ ਪਛਾਣਿਆ ਨਹੀਂ ਜਾ ਸਕਦਾ। ਆਪਣਾ ਆਪਾ ਜੋਤ ਸਰੂਪੀ ਆਪਾ ਉਹ ਸਾਧ ਸੰਗਤ ਅਤੇ ਸ਼ਬਦ ਦੀ ਕਮਾਈ ਤੋਂ ਬਿਨਾਂ ਨਹੀਂ ਪਛਾਣਿਆ ਜਾ ਸਕਦਾ। ਬਿਨ ਸ਼ਬਦ ਹੈ ਆਪ ਨਾ ਜਾ ਪਈ ਸਭ ਅੰਧੀ ਭਾਈ, ਬਿਨ ਗੁਰ ਸ਼ਬਦ ਨਾ ਆਪ ਪਛਾਣੇ ਬਿਨ ਹਰ ਨਾਮ ਨਾ ਕਾਲ ਟਰੇ, ਵੇਦ ਪੜੇ ਪੜਬਾਦ ਵਖਾਣੇ ਘੱਟ ਮੈਂ ਬ੍ਰਹਮ ਅਤੇ ਸ਼ਬਦ ਨਾ ਪਛਾਣੇ। ਸਾਧ ਸੰਗਤ ਵਿੱਚ ਸ਼ਬਦ ਦੀ ਕਮਾਈ ਤੋਂ ਬਗੈਰ ਪ੍ਰਭੂ ਦੀ ਦਰਗਾਹ ਵਿੱਚ ਮਾਣ ਨਹੀਂ ਮਿਲਦਾ ਬਲਕਿ ਸਜ਼ਾ ਮਿਲਦੀ ਹੈ। ਧਿਆਨ ਦੇਣਾ ਜੀ, ਜੇ ਸ਼ਬਦ ਦੀ ਕਮਾਈ ਨਹੀਂ ਕਰਦੇ ਉਸ ਪ੍ਰਭੂ ਦੀ ਦਰਗਾਹ ਵਿੱਚ ਮਾਣ ਨਹੀਂ ਮਿਲਦਾ ਬਲਕਿ ਸਜ਼ਾ ਮਿਲਦੀ ਹੈ। ਜਬ ਲਗ ਸ਼ਬਦ ਨਾ ਭੇਜਦੀ ਹੈ ਕਿਉਂ ਸੋ ਹੈ ਗੁਰਦੁਆਰ, ਸ਼ਬਦ ਨਾ ਚੀਨੈ ਸਦਾ ਦੁੱਖ ਹਰ ਦਰਗ ਹੈ ਪਤ ਖੋਏ, ਮਨਮੁਖ ਸ਼ਬਦ ਨਾ ਜਾਣੀ ਨਾ ਜਾਣਨੀ ਜਾਸਨ ਪਤ ਗਵਾਏ, ਬਿਨ ਸ਼ਬਦ ਹੈ ਜਗ ਭੁੱਲਦਾ ਫਿਰਦਾ ਦਰਗ ਹੈ ਮਿਲੈ ਸਜਾਏ, ਸਾਧ ਸ਼ਬਦ ਬਿਨ ਪਤ ਨਹੀਂ ਪਾਵੇ। ਪ੍ਰਭੂ ਆਪ ਪ੍ਰੇਮ ਸਰੂਪ ਹੈ ਉਸਦਾ ਸ਼ਬਦ ਵੀ ਪ੍ਰੇਮ ਸਰੂਪ ਹੈ, ਇਸ ਲਈ ਸ਼ਬਦ ਤੋਂ ਬਿਨਾਂ ਨਾਮ ਨਾਲ ਪਿਆਰ ਨਹੀਂ ਪੈਂਦਾ, ਅਤੇ ਸਾਰੇ ਧਰਮ ਕਰਮ ਫੋਕੇ ਬੱਧਾ ਚੱਟੀ ਅਤੇ ਦਿਖਾਵੇ ਮਾਤਰ ਰਸਮੀ ਰਟਨ ਹੀ ਆਉਂਦੇ ਹਨ। ਇੱਕੇ ਗੁਰਬਾਣੀ ਵਿਚਾਰ ਦੇ ਲੇਖ ਵਿੱਚ 4 ਵਾਰੀ ਗੁਰਮੁਖ ਪਿਆਰਿਆਂ ਨੇ ਗੱਲ ਦਰੜਾਈ ਹੈ ਕਿ ਸ਼ਬਦ ਦੇ ਨਾਲ ਜਦ ਤੱਕ ਪਿਆਰ ਨਹੀਂ ਪੈਂਦਾ ਤਾਂ ਇਹ ਸਾਡੇ ਸਾਰੇ ਧਰਮ ਕਰਮ ਫੋਕੇ ਬੱਧਾ ਚੱਟੀ ਅਤੇ ਦਿਖਾਵੇ ਮਾਤਰ ਰਸਮੀ ਰਟਨ ਹੀ ਆਉਂਦੇ ਹਨ। ਗਣਤੈ ਸੇਵ ਨਾ ਹੋਵਈ ਕੀਤਾ ਥਾਂਏ ਨਾ ਪਾਏ, ਸ਼ਬਦ ਹੈ ਸਾਧ ਨਾ ਆਇਓ ਸੱਚ ਨਾ ਲਾਗੋ ਪਾਓ, ਸ਼ਬਦ ਹੈ ਸਾਧ ਨਾ ਆਵਈ ਨਾਮ ਨਾ ਲੱਗੇ ਪਿਆਰ। ਸ਼ਬਦ ਸੁਰਤ ਦੀ ਕਮਾਈ ਤੋਂ ਬਗੈਰ ਉੱਚਾ ਸੁੱਚਾ ਆਚਰਣ ਨਹੀਂ ਬਣ ਸਕਦਾ ਅਤੇ ਨਾ ਹੀ ਸੱਚੇ ਮੈਲ ਦੀ ਪਛਾਣ ਹੋ ਸਕਦੀ ਹੈ। ਬਿਨ ਸ਼ਬਦ ਹੈ ਆਚਾਰ ਨਾ ਕਿ ਨਹੀਂ ਪਾਇਆ, ਸਾਧ ਸ਼ਬਦ ਬਿਨ ਮਹਿਲ ਨਾ ਪਛਾਣੇ। ਸੋ ਗੁਰ ਸ਼ਬਦ ਦੀ ਕਮਾਈ ਤੋਂ ਬਗੈਰ ਪ੍ਰਭੂ ਨਾਲ ਮਿਲਾਪ ਨਹੀਂ ਹੋ ਸਕਦਾ। ਬਿਨ ਸ਼ਬਦ ਹੈ ਪਿਰ ਨਾ ਪਾਈਏ ਬਿਰਥਾ ਜਨਮ ਗਵਾਏ, ਗੁਰ ਸ਼ਬਦ ਨਾ ਮਾਨੇ ਫਾਈ ਫਾਥੀ ਸਾ ਤਨ ਮਹਿਲ ਨਾ ਪਾਏ। ਹਾਂਜੀ, ਸ਼ਬਦ ਦੀ ਸੂਝ ਬਿਨਾਂ, ਸ਼ਬਦ ਦੀ ਬੂਝ ਬਿਨਾਂ, ਸ਼ਬਦ ਦੀ ਪਹਿਚਾਨ ਬਿਨਾਂ, ਸ਼ਬਦ ਦੀ ਵਿਚਾਰ ਬਿਨਾਂ, ਸ਼ਬਦ ਦੀ ਕਮਾਈ ਬਿਨਾਂ, ਸ਼ਬਦ ਦੀ ਪਿਆਸ ਬਿਨਾਂ, ਸ਼ਬਦ ਦੇ ਸਵਾਦ ਬਿਨਾਂ, ਸ਼ਬਦ ਵਿੱਚ ਭਿੱਜੇ ਬਿਨਾਂ, ਸ਼ਬਦ ਸੁਰਤ ਦੇ ਮੇਲ ਬਿਨਾਂ, ਸ਼ਬਦ ਸੁਰਤ ਦੇ ਲਿਵ ਬਿਨਾਂ, ਸ਼ਬਦ ਦੀ ਚੋਟ ਬਿਨਾਂ, ਸ਼ਬਦ ਦੇ ਪ੍ਰਕਾਸ਼ ਬਿਨਾਂ ਜੀਵ ਦੇ ਸਭ ਕਰਮ ਧਰਮ ਫੋਕਟ ਹਨ। ਸਭ ਕਥਨੀ ਬਦਨੀ ਵਿਅਰਥ ਹੈ, ਉਸਦਾ ਜਨਮ ਅਕਾਰਤ ਹੈ, ਸਦਾ ਦੁੱਖ ਹੈ, ਆਵਾਗਮਨ ਦੇ ਗੇੜ ਵਿੱਚ ਭਟਕਦਾ ਹੈ, ਭਰਮ ਭੁਲਾਵਾ ਹੈ, ਮੁਕਤੀ ਨਹੀਂ ਹੈ, ਸ਼ਾਂਤੀ ਨਹੀਂ ਹੈ, ਆਤਮਕ ਮੌਤ ਹੈ, ਜਮਾਂ ਦੀ ਸਜ਼ਾ ਹੈ। ਇੱਥੇ ਹੀ ਬਸ ਨਹੀਂ, ਸ਼ਬਦ ਤੋਂ ਬੇਮੁੱਖ ਹੋ ਕੇ ਜੀਵ ਈਰਖਾ ਦੁਵੈਤ ਵਿੱਚ ਸੜਦਾ ਹੈ, ਫਿੱਕਾ ਬੋਲਦਾ ਹੈ, ਭੁੱਲਦਾ ਫਿਰਦਾ ਹੈ, ਕ੍ਰੋਧ ਅਤੇ ਤ੍ਰਿਸ਼ਨਾ ਵਿੱਚ ਤਪ ਤਪ ਕੇ ਖਪਦਾ ਹੈ, ਪੂਤਨਾ ਅਤੇ ਬੇਤਾਲਾ ਹੈ, ਅੰਨਾ ਬੋਲਾ ਹੈ, ਅਵਗਣਾ ਭਰਪੂਰ ਹੈ, ਰਸਕਸ ਵਿੱਚ ਗਲਤਾਨ ਰਹਿੰਦਾ ਹੈ, ਮਨ ਦੀ ਮੈਲ ਨਹੀਂ ਉਤਰਦੀ, ਭਾਵ ਸਾਗਰ ਵਿੱਚ ਗੋਤੇ ਖਾਂਦਾ ਹੈ, ਮਾਇਆ ਵਿੱਚ ਪਲਚ ਪਲਚ ਕੇ ਖੁਆਰ ਆਉਂਦਾ ਹੈ, ਝੂਠੇ ਤੰਦੇ ਮੋਹ ਵਿੱਚ ਫਸਿਆ ਰਹਿੰਦਾ ਹੈ, ਵਿਕਾਰਾਂ ਦੇ ਘੁੰਮਣ ਘੇਰ ਵਿੱਚ ਫਸ ਜਾਂਦਾ ਹੈ, ਨਾਮ ਰਸ ਤੋਂ ਕੋਹਰਾ ਆਉਂਦਾ ਹੈ, ਹਿਰਦਾ ਨਹੀਂ ਪਿਘਲਦਾ, ਪ੍ਰਭੂ ਪ੍ਰੇਮ ਤੋਂ ਵਾਂਝਾ ਰਹਿੰਦਾ ਹੈ, ਸਤਿਗੁਰ 'ਤੇ ਪ੍ਰਤੀਤ ਵੀ ਨਹੀਂ ਆਉਂਦੀ, ਹਉਮੈ ਦਾ ਰੋਗੀ ਹੈ, ਮੈਂ ਮੇਰੀ ਵਿੱਚ ਦੁਖੀ ਆਉਂਦਾ ਹੈ, ਆਚਰਣਹੀਣ ਹੈ, ਅੰਧੇਰ ਖਾਤੇ ਵਿੱਚ ਜੀਵਨ ਬਤੀਤ ਕਰਦਾ ਹੈ, ਆਪਣਾ ਆਪਾ ਵੀ ਨਹੀਂ ਪਛਾਣ ਸਕਦਾ, ਨਿਜ ਘਰ ਮਹਿਲ ਵਿੱਚ ਵਾਸਾ ਵੀ ਨਹੀਂ ਹੋ ਸਕਦਾ, ਆਤਮਕ ਅਨੰਦ ਅਤੇ ਖੇੜੇ ਤੋਂ ਵਾਂਝਾ ਹੈ, ਪ੍ਰਭੂ ਮਿਲਾਪ ਤੋਂ ਵਾਂਝਾ ਰਹਿੰਦਾ ਹੈ, ਹਲਤ ਪਲਤ ਗਵਾ ਬੈਠਦਾ ਹੈ, ਜਮਾਂ ਦੇ ਵਸ ਪੈਂਦਾ ਹੈ, ਜਮਾਂ ਦੀ ਮਾਰ ਖਾਂਦਾ ਹੈ ਅਤੇ ਆਵਾਗਮਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ। ਗੁਰਬਾਣੀ ਵਿਚਾਰ ਲੇਖ ਨੰਬਰ 63 ਸ਼ਬਦ ਭਾਗ 6। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਗੁਰਮੁਖ ਪਿਆਰੇ ਬਾਉ ਜੀ ਉਹਨਾਂ ਨੇ ਸ਼ਬਦ ਦੇ ਵਿਸ਼ੇ 'ਤੇ 9 ਲੇਖ ਲਿਖੇ ਹਨ ਕਿ ਕਿਹੜੇ ਸਹਾਇਕ ਕਿਰਿਆ ਹੈ ਸ਼ਬਦ ਦੀ, ਕਿਹੜੇ ਮੂਲ ਅੰਗ ਹਨ ਜਿਨ੍ਹਾਂ ਵਿੱਚ ਵਿਚਰ ਕੇ ਅਸੀਂ ਸ਼ਬਦ ਦੀ ਕਮਾਈ ਕਰਨੀ ਹੈ। ਜਿਸ ਨੂੰ ਇਹ ਨੁਕਤਾ ਪਕੜ ਵਿੱਚ ਆ ਗਿਆ ਉਸਦੀ ਆਤਮਕ ਤਰੱਕੀ ਦੀ ਸੀੜੀ ਉਸਦੇ ਹੱਥ ਵਿੱਚ ਆ ਗਈ। ਸੋ ਸਿਰਫ 9 ਰੁਪਏ ਦੀ ਭੇਟਾ ਹੈ ਇਹਨਾਂ 9 ਲੇਖਾਂ ਦੀ, ਮਹਾਂਪੁਰਖਾਂ ਦੀ ਸਾਰੀ ਸਫਲ ਕਿਰਿਆ ਜੋ ਹੈ ਉਸਦਾ ਤਜੁਰਬਾ ਇਹਨਾਂ ਵਿੱਚ ਦਰਜ ਹੈ। ਆਪ ਬਾਰ ਸਟਾਲ ਤੋਂ ਇਹ ਲਿਖਤਾਂ ਲੈ ਕੇ ਇਸ ਤੋਂ ਲਾਭ ਉਠਾ ਕੇ ਸ਼ਬਦ ਦੀ ਕਮਾਈ ਕਰਕੇ ਪ੍ਰਭੂ ਦੀ ਦਰਗਾਹ ਵਿੱਚ ਇੱਜ਼ਤ ਪ੍ਰਾਪਤ ਕਰ ਸਕਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।